एक एक ट्रिप दे 30 मिनट बचन गे सारे आंदे।
हां पोते सियाणी गल कही आ ताही मैं भी सारे नु दसदियां कि तुसी ब्रैम्पटन साउथ प्रामिस सरकारिया नु बोर्ड पाओ फिर हाईवे 413 दे नाल नाल आपां भी सुख दे राह चलदे रहांगे।
ऑथराइज्ड बाय द प्रामिस सरकारिया कैंपेन।
मैं हां अमरजोत संधू ब्रैम्पटन वेस्ट तों ओंटारियो पीसी पार्टी दा उम्मीदवार। 2018 विच ब्रैम्पटन वेस्ट दे लोकां वल्लों मैनूं एमपीपी बनाउण लई बहुत-बहुत धन्नवाद। पिछले 4 सालां विच असीं ब्रैम्पटन लई एक नवां हॉस्पिटल रायसन मेडिकल स्कूल हाईवे 413 तीन नवे लॉन्ग टर्म केयर होम LRT अते ब्रैम्पटन वेस्ट दे लोकां दी सुरक्षा दे लई एक नवां पुलिस स्टेशन। मैं ब्रैम्पटन वेस्ट दे लोकां दे हक्कां लई हमेशा लड़दा रहा अते लड़दा रहांगा। 2 जून नूं आउण वालियां चोणां विच मैनूं अपना कीमती वोट पा के एक बार फिर कामयाब बनाओ तां कि मैं अते डग फोर्ड ब्रैम्पटन दे विकास दी रफ्तार नूं जारी रख सकीए। धन्नवाद।
ऑथराइज्ड बाय द CFO ऑफ अमरजोत संधू कैंपेन।
घर खरीदन जा वेचन विच नहीं होवेगी कोई खज्जल खवारी। स्टेजिंग तो क्लोजिंग तक दी सारी जिम्मेवारी वड्डी एडवरटाइजमेंट ते अपनी काबिलियत नाल आस्किंग प्राइस दवांदे ने सारी। काबिल ते ईमानदार रियल्टर कुलविंदर शीना रेजिडेंशियल कमर्शियल इन्वेस्टमेंट ते असाइनमेंट ते लई प्रॉपर्टी नु वेचन विच तुहाडी पूरी मदद करदे ने। होम लाइफ सिल्वर सिटी तो कुलविंदर शीना कॉल करो 6472932327 6472932327।
कैप्सूल टीके गोलियां नाल इलाज नहीं जे होना जिन्नू कहिंदे ने इलाज शरेआम नहीं हो होना। मेरी मां दी सी मत पुत सोच उच्ची रख चल उठ छेती चल सुखमनी होम्योपैथी चल।
ट्रस्टेड नेम इन होम्योपैथी सुखमनी क्लिनिक .com 416-522-7770 यानी 416-522-7777।
गोली निक्की मिठी डब्बी च गड़ोई पई है गोली निक्की मिठी डब्बी च गड़ोई पई है सुखमनी होम्योपैथी होम्यो पैथी होई पई सच्ची होम्योपैथी होम्योपैथी होई पई है।
ट्रिपल ए
मुश्किल जी बन गई काफी सानू तू ख्वाब जो दिखाया माज भी वैसे दिल गाँदा फिरदा रहंदा ते बोले ना बुलाया माज भी ओ मुश्किल जी बन गई काफी सानू तू ख्वाब जो दिखाया माज भी वैसे दिल गाँदा फिरदा रहंदा ते बोले ना बुलाया माज भी मिल गई ते फाकन सवाल होने आशकां दे शोखियां दा ते दिल रुबाया निकी किसी मिलाया माज भी वैसे दिल गाँदा फिरदा रहंदा ते बोले ना बुलाया माज भी
जो इस समय लेटेस्ट चल रहा है उस दी गल बात आप करांगे और इस प्रोग्राम नूं तुहाडे तक पहुंचाउण लई मदद की जा रही है मयंक पटनागर वालों जो कि GNE मॉर्गेज तो ने 647-702-2023 इन्हां दा नंबर है मॉर्गेज लैण वास्ते मयंक पटनागर तुहाडी सेवा च हाजिर है 647-702-2023 6477-702-2023 647-702-2023 मयंक पटनागर जी का नंबर है इस नंबर से तुसी कॉल करनी है। टैक्स पेड का नंबर देना चाहांगा 905-621-4100 905-621-4100 टैक्स पेड का नंबर है और तुसी घर च दफ्तर फैक्टरी च किते भी तुसी अपना सिक्योरिटी कैमरा लगवाना है तो टैक्स पेड नूं कॉल करनी है 905-621-4100 905-621-4100 इन्हां दा नंबर है ते जैग ऑयल जी दा नंबर है 416-371-7777 416-371-7777 जैग ऑयला 416-371-7777 ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਜੈਗ ਔਜਲਾ ਜੀ ਦੇ ਨਾਲ। ਕੋਈ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਜੈਗ ਔਜਲਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਤੇ ਯੂਕੇ ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਗਰੇਵਾਲ ਦਾ ਨੰਬਰ ਦੇਣਾ ਚਾਹਾਂਗਾ ਟਰੱਕ ਦਾ ਲਾਇਸੈਂਸ ਲੈਣ ਦੇ ਲਈ 647-894-8590 647-894-8590 ਦੇ ਉੱਤੇ ਯੂਕੇ ਟਰੱਕ ਟ੍ਰੇਨਿੰਗ ਸੈਂਟਰ ਨਾਲ ਸੰਪਰਕ ਕਰਨਾ ਟਰੱਕ ਦਾ ਲਾਇਸੈਂਸ ਲੈਣ ਦੇ ਲਈ। ਕੁਲਦੀਪ ਗਰੇਵਾਲ ਤੇ ਜੀਤਪਾਲ ਦਿਓਲ ਬੜਾ ਲੌਂਗ ਐਕਸਪੀਰੀਅੰਸ ਹੈ ਇਹਨਾਂ ਦਾ ਟਰੱਕ ਟ੍ਰੇਨਿੰਗ ਦਾ ਔਰ ਬਹੁਤ ਮੇਰਾ ਖਿਆਲ 2-3 ਦਹਾਕੇ ਹੋ ਗਏ ਨੇ ਇਹਨਾਂ ਨੂੰ ਇਸ ਟਰੱਕ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਾਂ। ਸੋ ਹੁਣ ਇਹ ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ, ਜਾਂ ਫਿਰ ਤੁਸੀਂ ਟਰੱਕ ਦਾ ਲਾਇਸੈਂਸ ਇੱਥੇ ਮਿਸਾਗਾ ਲੈਣਾ ਤੇ ਜਾਂ ਫਿਰ ਤੁਸੀਂ ਆਪਣੇ ਕੈਂਬਰਿਜ ਦੇ ਏਰੀਆ ਦੇ ਵਿੱਚ ਟਰੱਕ ਦਾ ਲਾਇਸੈਂਸ ਲੈਣਾ, ਉਹਦੇ ਲਈ ਕੁਲਦੀਪ ਗਰੇਵਾਲ ਅਤੇ ਜੀਤਪਾਲ ਦਿਓਲ ਦਾ ਨੰਬਰ ਨੋਟ ਕਰ ਲਓ 647-894-8590 647-894-8590 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਸੋ ਵੀਕਐਂਡ ਦੇ ਉੱਤੇ ਜਿੱਥੇ ਬਹੁਤ ਸਾਰੀਆਂ ਪਾਰਟੀਆਂ ਦੇ ਨਾਲ ਅਕਸਰ ਕ੍ਰਾਈਮ ਵੀ ਹੈ ਜਿਹੜਾ ਉਹ ਆ ਜਾਂਦਾ ਆ, ਉਸ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਜਿੱਥੇ ਹੋਰ ਸ਼ੁਰੇਬਾਜ਼ੀ ਹੋਈ ਆ, ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਨੇ। ਬੱਬੂ ਮਾਨ ਦਾ ਸ਼ੋਅ ਵੀਕਐਂਡ ਦੇ ਉੱਤੇ ਸੀ ਔਰ ਇਸ ਸ਼ੋਅ ਦੇ ਵਿੱਚ ਜੋ ਹੜਕੰਪ ਮੱਚਿਆ ਹੈ ਤੇ ਜੋ 15-20 ਲੋਕ ਨੇ ਜਿਹੜੇ ਉਹ ਅਰੈਸਟ ਹੋਏ ਨੇ, ਜਿਨ੍ਹਾਂ ਦੀ ਐਗਜੈਕਟ ਇਸ ਸਮੇਂ ਮੇਰੇ ਪਾਸ ਨੰਬਰ ਨਹੀਂ ਹੈ, ਔਰ ਜੋ ਬੱਬੂ ਮਾਨ ਦੇ ਚਾਹਵਾਨ ਸੀਗੇ, ਸਰੋਤੇ ਸੀਗੇ, ਦਰਸ਼ਕ ਸੀਗੇ ਜੋ ਸ਼ੋਅ ਨੂੰ ਦੇਖਣ ਗਏ ਸੀਗੇ ਤੇ ਜਿਨ੍ਹਾਂ ਨੂੰ ਪਹਿਲਾਂ ਤਾਂ ਸ਼ੋਅ ਵੈਸੇ ਹੀ ਕਾਫੀ ਲੇਟ ਆ ਜਿਹੜਾ ਉਹ ਸ਼ੁਰੂ ਹੋਇਆ ਤੇ ਫਿਰ ਉਸ ਤੋਂ ਬਾਅਦ ਤੇ ਜੋ ਉੱਥੇ ਲੋਕਾਂ ਨੇ ਹੱਲਾ ਗੁੱਲਾ ਕੀਤਾ, CAA ਦੇ ਸ਼ੀਸ਼ੇ ਤੋੜੇ, ਸਿਕਿਉਰਿਟੀ ਦੇ ਨਾਲ ਧੱਕਾ ਮੁੱਕੀ ਹੋਏ ਤੇ ਪੁਲਿਸ ਦੇ ਨਾਲ ਧੱਕਾ ਮੁੱਕੇ ਹੋਏ ਤੇ ਉਸ ਤੋਂ ਬਾਅਦ ਲਗਾਤਾਰ ਜਿਹੜੇ ਅਪੀਲ ਪੁਲਿਸ ਦੇ ਕਮਾਂਡੋਜ ਵਗੈਰਾ ਨੇ ਉਹ ਆਏ ਤੇ ਆਸੇ ਪਾਸੇ ਚਾਰੇ ਪਾਸੇ ਚੈਰੀ ਬੈਰੀ ਜਿਹਨੂੰ ਕਹਿੰਦੇ ਆਪਾਂ ਲਾਈਟਾਂ ਹੀ ਲਾਈਟਾਂ ਲੱਗ ਚੁੱਕੀਆਂ ਸੀਗੀਆਂ ਕਿ ਇੱਕ ਤਰ੍ਹਾਂ ਐਂ ਲੱਗਦਾ ਸੀਗਾ ਕਿ ਜਿਵੇਂ ਬਹੁਤ ਵੱਡੀ ਘਟਨਾ ਉੱਥੇ ਵਾਪਰੀ ਹੋਵੇ ਤੇ ਆਉਂਦਿਆਂ ਹੀ ਪੁਲਿਸ ਨੇ ਇਹ ਜਿਹੜੀ ਭੀੜ ਇਕੱਠੀ ਹੋਈ ਸੀ, ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੀ ਸੀ, ਉਸ ਨੂੰ ਖਦੇੜਿਆ ਤੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਬੱਬੂ ਮਾਨ ਨੂੰ ਆਪਣਾ ਸ਼ੋਅ ਵਿੱਚ ਹੀ ਬੰਦ ਕਰਨਾ ਪਿਆ। ਸਟੇਜ ਤੋਂ ਉਹਨਾਂ ਦੀ ਅਨਾਊਂਸਮੈਂਟ ਕਾਫੀ ਚਰਚਾ ਦੇ ਵਿੱਚ ਰਹੀ ਕਿ ਅਗਰ ਤੁਸੀਂ ਹੁਣ ਮਾਫ਼ੀ ਚਾਹੁੰਦੇ ਆ, ਜੇਕਰ ਮੈਂ ਸ਼ੋਅ ਨਹੀਂ ਬੰਦ ਕਰਾਂਗਾ ਤਾਂ ਕੁਝ ਹੀ ਸਕਿੰਟਾਂ ਦੇ ਵਿੱਚ ਇੱਥੇ ਪਾਵਰ ਸ਼ਟ ਡਾਊਨ ਕਰ ਦਿੱਤੀ ਜਾਵੇਗੀ ਤੇ ਸਾਡੀ ਸਾਊਂਡ ਆ ਜਿਹੜੀ ਉਹ ਬੰਦ ਕਰ ਦਿੱਤੀ ਜਾਵੇਗੀ। ਸੋ ਬੱਬੂ ਮਾਨ ਦੇ ਇਸ ਸ਼ੋਅ ਨੂੰ ਲੈ ਕੇ ਕਾਫੀ ਸਵਾਲ ਨੇ ਜਿਹੜੇ ਉਹ ਖੜੇ ਹੋ ਰਹੇ ਨੇ। ਇਸ ਦੇ ਉੱਤੇ ਜਿਹੜੇ ਲੋਕ ਇਹ ਸ਼ੋਅ ਨੂੰ ਦੇਖਣ ਗਏ, ਜਿਨ੍ਹਾਂ ਨੇ ਜਾ ਕੇ ਉੱਥੇ ਸਿਕਿਉਰਿਟੀ ਤੇ ਪੁਲਿਸ ਦੇ ਨਾਲ ਧੱਕਾ ਮੁੱਕੀ ਕੀਤੀ, ਉਸ ਦੀ ਕਾਫੀ ਨਿਖੇਧੀ ਇਸ ਸਮੇਂ ਕੀਤੀ ਜਾ ਰਹੀ ਹੈ। ਕੁਝ ਲੋਕਾਂ ਵੱਲੋਂ ਜਿਹੜੀ ਉੱਥੇ ਸਿਕਿਉਰਿਟੀ ਹੈ ਉਹਨਾਂ ਦੀ ਵੀ ਤੇ ਉਹਨਾਂ ਨੇ ਕਿਸ ਤਰ੍ਹਾਂ ਜਿਹਨਾਂ ਪਾਸ ਟਿਕਟ ਹੈ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ ਤੂੰ ਮੈਮਾਂ ਦਾ ਤਕਰਾਰ ਆ ਜਿਹੜਾ ਵੱਧ ਜਾਂਦਾ ਤੇ ਕੁਝ ਲੋਕ ਜਿਹਨਾਂ ਨੇ ਦੇ ਵਰ ਬਟ ਹਾਏ ਆਈਦਰ ਔਨ ਡਰਿੰਕ ਅਲਕੋਹਲ ਔਰ ਔਨ ਸਮ ਅਦਰ ਸਬਸਟੈਂਸ ਨੇ ਜਿਹੜੇ ਉਹਨਾਂ ਦੇ ਨਾਲ ਤੇ ਉਹ ਵੀ ਕਾਫੀ ਉੱਥੇ ਹੱਲਾ ਗੁੱਲਾ ਕਰ ਰਹੇ ਸੀਗੇ। ਸੋ ਪੁਲਿਸ ਨੇ ਪ੍ਰਬੰਧਕਾਂ ਨੂੰ ਇਹ ਕਿਹਾ ਕਿ ਇਸ ਤੋਂ ਪਹਿਲਾਂ ਇੱਥੇ ਕੋਈ ਹੋਰ ਵੱਡੀ ਘਟਨਾ ਵਾਪਰ ਜਾਵੇ ਤੁਹਾਨੂੰ ਸ਼ੋਅ ਆ ਜਿਹੜਾ ਉਹ ਬੰਦ ਕਰਨਾ ਪਵੇਗਾ। ਸੋ ਬੱਬੂ ਮਾਨ ਦਾ ਸ਼ੋਅ ਜਿਹੜਾ ਕਿ ਬੜਾ ਵਧੀਆ ਚੱਲ ਰਿਹਾ ਸੀਗਾ ਤੇ ਇਹ ਵੀਕਐਂਡ ਦੇ ਉੱਤੇ ਜਦੋਂ ਫਿਰ ਬੇਕਾਬੂ ਹੋ ਗਏ ਬੱਬੂ ਮਾਨ ਦੇ ਚਾਹਵਾਨ ਤੇ ਉਹਨਾਂ ਨੇ ਵੱਡਾ ਨੁਕਸਾਨ ਪਹੁੰਚਾਇਆ CAA ਸੈਂਟਰ ਨੂੰ ਤੇ ਨਾਲ ਦੀ ਨਾਲ ਜਿਹੜਾ ਹੋਰ ਕਾਫੀ ਕੁਛ ਨੁਕਸਾਨ ਉੱਥੇ ਹੋਇਆ। ਸੋ ਇਸ ਨੂੰ ਲੈ ਕੇ ਜਿੰਨੇ ਸ਼ੋਅ ਪ੍ਰੋਡਿਊਸਰ ਨੇ ਹੁਣ ਪ੍ਰਮੋਟਰ ਨੇ ਔਰ ਉਹ ਬੜੇ ਚਿੰਤਤ ਨੇ। ਕਾਰਨ ਕੀ, ਜਦੋਂ ਪਿਛਲੀ ਵੇਲੀ ਨਿਮਰਤ ਖਹਿਰਾ ਦਾ ਸ਼ੋਅ ਹੋਇਆ ਸੀਗਾ ਉਦੋਂ ਜਿਹਨਾਂ ਲੋਕਾਂ ਨੇ ਉੱਤੇ ਆਪਣੇ ਬਾਕਸ ਰੈਂਟ ਕੀਤੇ ਹੋਏ ਸੀਗੇ, ਸਵੀਟਸ ਰੈਂਟ ਕੀਤੇ ਹੋਏ ਸੀਗੇ, ਉਹਨਾਂ ਨੇ ਕੁਛ ਉੱਥੇ ਹੱਲਾ ਕੁੱਲਾ ਕੀਤਾ ਤੇ ਉਸ ਤੋਂ ਬਾਅਦ CAA ਸੈਂਟਰ ਨੇ ਇਹ ਡਿਸਾਈਡ ਕੀਤਾ ਕਿ ਕਿਸੇ ਵੀ ਜਦੋਂ ਪੰਜਾਬੀ ਸ਼ੋਅ ਹੋਣਾ ਤਾਂ ਉਹਨਾਂ ਨੂੰ ਅਸੀਂ ਇਹ ਬਾਕਸ ਨੇ ਜਿਹੜੇ ਉਹ ਰੈਂਟ ਨਹੀਂ ਕਰਨੇਗੇ। ਉਹ ਆਪਣਾ ਥੱਲੇ ਹੀ ਬੈਠਣ ਔਰ ਜਿੱਥੇ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈ ਉੱਥੇ ਹੀ ਬੈਠਣ। ਪਰ ਹੁਣ ਜਦੋਂ ਆਹ ਘਟਨਾ ਵਾਪਰ ਗਈ ਹੈ ਤੇ ਹੁਣ ਇਸ ਦੇ ਉੱਤੇ ਵੀ ਇੱਕ ਜਿਹੜਾ ਵੱਡਾ ਸਵਾਲੀਆ ਚਿੰਨ ਲੱਗ ਗਿਆ ਕਿ ਅੱਗੇ ਤੋਂ ਜਿਹੜਾ ਸਿਕਿਉਰਿਟੀ ਦਾ ਪ੍ਰਬੰਧ ਹੈ ਉਹਦੇ ਤੇ ਸਾਰੇ ਪ੍ਰਮੋਟਰਾਂ ਦਾ ਬਹੁਤ ਵੱਡਾ ਖਰਚਾ ਜਿਹੜਾ ਉਹ ਹੋਇਆ ਕਰੇਗਾ ਅਤੇ ਨਾਲ ਦੀ ਨਾਲ ਪੁਲਿਸ ਦੇ ਉੱਤੇ ਵੱਡਾ ਖਰਚਾ ਉਹ ਹੋਇਆ ਕਰੇਗਾ। ਸੋ ਪੁਲਿਸ ਦੀ ਗਿਣਤੀ ਵਧੇਗੀ ਇਹਨਾਂ ਸ਼ੋਆਂ ਦੇ ਉੱਤੇ ਤੇ ਸਿਕਿਉਰਿਟੀ ਦੀ ਗਿਣਤੀ ਵਧੇਗੀ। ਹਰਜਿੰਦਰ ਗਿੱਲ ਜਿਹੜੇ ਸਾਡੇ ਪੰਜਾਬੀ ਬ੍ਰੌਡਕਾਸਟ ਐਸੋਸੀਏਸ਼ਨ ਦੇ ਮੈਂਬਰ ਨੇ ਤੇ ਸ਼ੋਅ ਦੇ ਵਿੱਚ ਉਹਨਾਂ ਨੇ ਹੀ ਆ ਕੇ ਇਹ ਅਨਾਊਂਸਮੈਂਟ ਕੀਤੀ ਸੀ, ਭਾਵੇਂ ਉਹ ਸ਼ੋਅ ਇਹ ਸ਼ੋਅ ਇਹਨਾਂ ਵੱਲੋਂ ਨਹੀਂ ਲਿਆਂਦਾ ਗਿਆ ਸੀਗਾ, ਪਰ ਇਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਸੀ। ਕਹਿੰਦੇ ਕਿ ਜਦੋਂ ਸਾਡੀ ਇਸ ਹਾਲ ਦੇ ਸਪੋਰਟਸ ਸੈਂਟਰ ਦੇ ਪ੍ਰਬੰਧਕਾਂ ਨਾਲ ਗੱਲ ਹੋ ਰਹੀ ਸੀ, ਕਹਿੰਦੇ ਉਹ ਮੱਥਾ ਫੜ ਕੇ ਬੈਠੇ ਸੀਗੇ ਕਿ ਤੁਹਾਡੇ ਲੋਕਾਂ ਨੂੰ ਸੋਸ਼ਲਾਈਜ਼ ਕਰਨਾ ਕਿਉਂ ਨਹੀਂ ਆਉਂਦਾ, ਤੁਹਾਡੇ ਲੋਕਾਂ ਨੂੰ ਮਨੋਰੰਜਨ ਕਰਨਾ ਕਿਉਂ ਨਹੀਂ ਆਉਂਦਾ, ਤੁਹਾਡੇ ਲੋਕ ਇਸ ਤਰ੍ਹਾਂ ਦੇ ਕਿਉਂ ਹੋਈ ਜਾ ਰਹੇ ਨੇ। ਕਹਿੰਦੇ ਉਹ ਇਹੀ ਵਾਰ ਵਾਰ ਸਵਾਲ ਪੁੱਛ ਰਹੇ ਸੀ। ਜਦੋਂ ਉਹ ਕਹਿੰਦੇ ਸੀਗੇ ਤੁਹਾਡੇ ਲੋਕ, ਤਾਂ ਉਹਨਾਂ ਦਾ ਇਸ਼ਾਰਾ ਇਹ ਨਹੀਂ ਸੀ ਕਿ ਜਿਹੜੇ ਬਾਹਰ 10-15 ਲੋਕ ਖੜੇ ਨੇ ਜਿਨ੍ਹਾਂ ਨੇ ਸਾਰਾ ਕੁਛ ਕੀਤਾ ਉਹ, ਤੇ ਉਹਨਾਂ ਦਾ ਇਸ਼ਾਰਾ ਸੀ ਤੁਹਾਡੇ ਲੋਕ ਭਾਵ ਯੂਰ ਕਮਿਊਨਿਟੀ, ਵਾਈ ਯੂਰ ਕਮਿਊਨਿਟੀ ਕੈਂਟ ਸੋਸ਼ਲਾਈਜ਼, ਵਾਈ ਯੂਰ ਕਮਿਊਨਿਟੀ ਡੋਂਟ ਨੋ ਹਾਊ ਟੂ ਐਂਟਰਟੇਨ। ਸੋ ਇਸ ਦੇ ਉੱਤੇ ਵੱਡੇ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਇਸ ਸਮੇਂ, ਜੋ ਅਸੀਂ ਆਪਣੀ ਭਾਈਚਾਰੇ ਦਾ ਇਮੇਜ ਹੈ ਜਿਹੜਾ ਇਸ ਸਮੇਂ ਉਸ ਨੂੰ ਲੋਕਾਂ ਦੇ ਸਾਹਮਣੇ ਪ੍ਰੈਜੈਂਟ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਦਾ ਸਾਡਾ ਇੱਥੇ ਰੈਪੂਟੇਸ਼ਨ ਆ ਉਹ ਬਣਦਾ ਜਾ ਰਿਹਾ। ਸੋ ਬੱਬੂ ਮਾਨ ਦੇ ਸ਼ੋਅ ਤੋਂ ਬਾਅਦ ਕਈ ਸਵਾਲ ਉੱਠੇ ਨੇ ਔਰ ਜਿਹੜੇ ਸ਼ੋਅ ਪ੍ਰਮੋਟਰ ਨੇ ਤੇ ਨਾਲ ਦੀ ਨਾਲ ਜਿਹੜੇ ਸ਼ੋਅ ਦੇਖਣ ਵਾਲੇ ਲੋਕ ਨੇ ਉਹਨਾਂ ਦੇ ਲਈ ਵੀ ਇੱਕ ਵੱਡੇ ਸਵਾਲੀਆ ਚਿੰਨ ਨੇ ਉਹ ਖੜੇ ਹੋ ਚੁੱਕੇ ਨੇ। ਜੁੜੇ ਹੋ ਪ੍ਰੋਗਰਾਮ ਖਬਰ ਸਾਰ ਦੇ ਨਾਲ, ਸੁਬਹਾ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਆਓ, ਸਾਡੇ ਲੋਕ ਕਿਹੋ ਜਿਹੇ ਹੋ ਗਏ ਤੇ ਸਾਡੇ ਲੀਡਰ ਕਿਹੋ ਜਿਹੇ ਹੋ ਗਏ ਉਹਨਾਂ ਦੀ ਗੱਲ ਕਰਦੇ ਹਾਂ। ਰਵੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਬਹੁਤ ਧੰਨਵਾਦ, ਸ਼ੁਕਰੀਆ ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ ਜੀ।
ਸੋ ਪਹਿਲਾਂ ਆਪਣੇ ਮਜੀਠੀਆ ਸਾਹਿਬ ਜੇਲ੍ਹ ਚ, ਫਿਰ ਸਿੱਧੂ ਸਾਹਿਬ ਜੇਲ੍ਹ ਦੇ ਵਿੱਚ ਤੇ ਹੁਣ ਪਟਿਆਲਾ ਦਿਹਾਤੀ ਤੋਂ ਆਪ ਵਿਧਾਇਕ ਬਲਵੀਰ ਸਿੰਘ ਨੂੰ ਵੀ 3 ਸਾਲ ਦੀ ਸਜ਼ਾ, ਕੀ ਮਾਮਲਾ ਹੈ?
ਦੇਖੋ, ਡਾਕਟਰ ਬਲਵੀਰ ਦਾ ਮਾਮਲਾ ਉਹਨਾਂ ਦਾ ਪਰਿਵਾਰਕ ਮਾਮਲਾ ਹੈ ਜੀ। ਦੱਸਿਆ ਜਾ ਰਿਹਾ ਕਿ ਉਹਨਾਂ ਦਾ ਭੈਣ ਭਰਾਵਾਂ ਦਾ ਜਿਹੜਾ ਇਹ ਕੇਸ ਸੀਗਾ, ਲਗਭਗ 2011 ਦਾ ਇਹ ਮਾਮਲਾ ਦਰਜ ਹੋਇਆ ਸੀਗਾ, ਕੁੱਟਮਾਰ ਦਾ ਕੇਸ ਸੀ ਔਰ ਉਸਦੇ ਵਿੱਚ ਡਾਕਟਰ ਬਲਵੀਰ, ਉਹਨਾਂ ਦੇ ਪੁੱਤਰ ਔਰ ਉਹਨਾਂ ਦੀ ਪਤਨੀ ਤੇ ਇਹ ਮਾਮਲਾ ਦਰਜ ਸੀਗਾ। ਅੱਜ ਸੁਣਵਾਈ ਵੇਲੇ ਇਹ ਸਜ਼ਾ ਹੋਈ ਹੈ, ਰੋਪੜ ਕੋਰਟ ਦੇ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਜੀ। 3 ਸਾਲ ਦੀ ਸਜ਼ਾ ਦੇ ਨਾਲ 5000 ਰੁਪਏ ਜੁਰਮਾਨਾ ਵੀ ਲਾਇਆ ਗਿਆ ਔਰ ਇਸ ਮਾਮਲੇ ਦੇ ਵਿੱਚ ਹਾਲਾਂਕਿ ਪੂਰੇ ਪਰਿਵਾਰ ਨੂੰ ਜ਼ਮਾਨਤ ਮਿਲ ਚੁੱਕੀ ਹੈ। ਅਦਾਲਤ ਨੇ 50,000 ਰੁਪਏ ਦੇ ਮੁਚਲਕੇ ਨਾਲ ਜ਼ਮਾਨਤ ਦੇ ਦਿੱਤੀ ਹੈ ਜੀ, ਔਰ ਇਹ ਜ਼ਮੀਨੀ ਵਿਵਾਦ ਸੀਗਾ ਜੀ ਬੇਸਿਕਲੀ
ਜੀ। ਅੱਛਾ, ਹੁਣ ਫਿਰ ਇਹ ਵਿਧਾਇਕ ਰਹਿਣਗੇ?
ਦੇਖੋ, ਵਿਧਾਨ ਸਭਾ ਇਸ ਤੇ ਫੈਸਲਾ ਕੀ ਲੈਂਦੀ ਹੈ। ਫਿਲਹਾਲ ਉਹਨਾਂ ਦੀ ਜ਼ਮਾਨਤ ਤਾਂ ਹੋ ਗਈ ਹੈ, ਕਾਨੂੰਨੀ ਪ੍ਰਕਿਰਿਆ ਇਹ ਮਤਲਬ ਵਿਧਾਨ ਸਭਾ ਦੇ ਦਾਇਰੇ ਦੇ ਵਿੱਚ ਇਸ ਨੂੰ ਕਿਵੇਂ ਦੇਖਿਆ ਜਾਂਦਾ ਹੈ, ਇਹ ਮੇਰਾ ਖਿਆਲ ਹੈ ਕਿ ਅੱਜ ਹੀ ਲਗਭਗ ਸਪਸ਼ਟ ਹੋ ਜਾਊਗਾ ਕਿ ਵਿਧਾਨ ਸਭਾ ਇੱਥੇ ਕੋਈ ਐਕਸ਼ਨ ਸਪੀਕਰ ਸਾਹਿਬ ਲੈਂਦੇ ਨੇ ਜਾਂ ਨਹੀਂ ਲੈਂਦੇ, ਜਾਂ ਕੋਈ ਦੂਜੀ ਪਾਰਟੀ ਇਸ ਤੇ ਸ਼ਿਕਾਇਤ ਕਰਦੀ, ਉਹਨਾਂ ਦੇ ਵਿਰੋਧੀ ਸ਼ਿਕਾਇਤ ਕਰਦੇ ਨੇ, ਇਹ ਹਾਲੇ ਸਿਲਸਿਲਾ ਸ਼ੁਰੂ ਹੋਇਆ ਨਹੀਂ, ਜਾਣੀ ਉਮੀਦ ਹੈ ਕਿ ਛੇਤੀ ਹੋ ਜਾਊਗਾ ਇਹ ਸ਼ੁਰੂ ਹੋ ਜਾਏਗਾ।
ਤੇ ਰਵੀ ਜੀ, ਇੱਥੇ ਕੁਛ ਏਦਾਂ ਦਾ ਕਨਵਿਕਸ਼ਨ ਹੋ ਜਾਵੇ ਸਾਡੇ ਕਿਤੇ, ਇੱਥੇ ਰਾਈਟ ਵੇ ਜਿਹੜਾ ਪਾਰਟੀ ਦਾ ਲੀਡਰ ਹੈ ਉਹ ਉਸ ਨੂੰ ਆਪਣੇ ਕਾਕਸ ਦੇ ਵਿੱਚੋਂ ਬਾਹਰ ਕਰ ਦਿੰਦਾ ਤੇ ਉਸ ਦੇ ਨਾਲੋਂ ਪਾਰਟੀ ਦੇ ਨਾਤੇ ਨੇ ਜਿਹੜੇ ਤੋੜ ਲਏ ਜਾਂਦੇ ਨੇ ਕਿ ਇਹ ਤਾਂ ਹੁਣ ਸਾਡੀ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਰਿਹਾ ਹੈਗਾ, ਤੇ ਅੱਗੋਂ ਉਸਦੀ ਮਰਜ਼ੀ ਹੈ ਕਿ ਉਸਨੇ ਆਪਣੀ ਵਿਧਾਇਕ ਦੀ ਸੀਟ ਤੋਂ ਅਸਤੀਫਾ ਦੇਣਾ ਜਾਂ ਚੁੱਪ ਕਰਕੇ ਲਾਂਭੇ ਹੋ ਕੇ ਬੈਠਣਾ ਹੈ। ਕੀ ਭਗਵੰਤ ਮਾਨ ਦਾ ਹੁਣ ਤੱਕ ਇਸ ਦੇ ਉੱਤੇ ਕੋਈ ਬਿਆਨ ਆਇਆ ਹੋਵੇ ਕਿ ਅਸੀਂ ਇਸ ਨੂੰ ਆਪਣੇ ਕਾਕਸ ਦੇ ਵਿੱਚੋਂ ਬਾਹਰ ਕਰਦੇ ਹਾਂ?
ਨਹੀਂ, ਹਾਲੇ ਤੱਕ ਕੁਛ ਨਹੀਂ ਐਸਾ, ਕਿਉਂਕਿ ਹਾਲ ਹੀ ਵਿੱਚ ਇਹ ਸਾਰਾ ਕੁਛ ਸਾਹਮਣੇ ਆਇਆ ਜੀ। ਲਗਭਗ ਜੋ ਮੀਡੀਆ ਦੇ ਵਿੱਚ ਚਰਚਾ ਚੱਲੀ ਹੈ ਲਗਭਗ ਘੰਟਾ ਕੁ ਪਹਿਲਾਂ ਦੀ ਹੈ ਔਰ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਦਾ ਕੋਈ ਬਿਆਨ ਨਹੀਂ ਆਇਆ। ਵੀ ਇੰਡੀਆ ਦੇ ਵਿੱਚ ਬਹੁਤ ਘੱਟ ਹੁੰਦਾ ਜੀ ਇਹ ਸਾਰਾ ਕੁਛ, ਕਿਹੜਾ ਇਹਦਾ ਲੀਡਰ ਹੈ ਜਿਹਦੇ ਤੇ ਕੋਈ ਮਾਮਲਾ ਨਹੀਂ ਦਰਜ ਹੁੰਦਾ, ਜਾਣੀ ਆਪਾਂ 100 ਦੇ ਵਿੱਚੋਂ ਮੰਨ ਸਕਦੇ ਹਾਂ ਕਿ 35-40-45 ਬੰਦੇ ਹੁੰਦੇ ਜਿਹਨਾਂ ਤੇ ਕੋਈ ਕਿਸੇ ਤਰ੍ਹਾਂ ਦੇ ਕੋਈ ਸਿਆਸੀ ਹੋਣ ਜਾਂ ਕਿਸੇ ਤਰ੍ਹਾਂ ਦੇ ਵੀ ਮਾਮਲੇ ਦਰਜ
ਹੁੰਦੇ ਆ ਜੀ। ਔਰ ਇਸ ਮਾਮਲੇ ਦੇ ਵਿੱਚ ਹਾਲਾਂਕਿ ਸਜ਼ਾ ਬਲਵੀਰ ਸਿੰਘ ਹੋਰਾਂ ਨੂੰ ਹੋਈ ਹੈ, ਨਾਲ ਜ਼ਮਾਨਤ ਵੀ ਹੋਈ ਹੈ, ਇਹ ਕੋਈ ਸ਼ਿਕਾਇਤ ਕਰੇਗਾ ਵਿਧਾਨ ਸਭਾ ਨੂੰ ਤਾਂ ਇਹ ਐਕਸ਼ਨ ਮੇਰਾ ਖਿਆਲ ਹੈ ਕਿ ਲਿਆ ਜਾ ਸਕਦਾ ਹੈ। ਆਪਣੇ ਆਪ ਲੱਗਦਾ ਨਹੀਂ ਕਿ ਪਾਰਟੀ ਕੁਛ ਐਸਾ ਫੈਸਲਾ ਲਊਗੀ ਜੀ।
ਅੱਛਾ, ਪਾਰਟੀ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਬਲਵੀਰ ਸਿੰਘ ਦੇ ਉੱਤੇ ਇਸ ਤਰ੍ਹਾਂ ਦਾ ਕੇਸ ਚੱਲਦਾ ਤੇ ਉਹਨਾਂ ਨੂੰ ਲੈਣਾ, ਇਸ ਤਰ੍ਹਾਂ ਉਹਨਾਂ ਨੂੰ ਸੀਟ ਦੇਣੀ, ਟਿਕਟ ਦੇਣੀ ਲਾਹੇਵੰਦ ਨਹੀਂ ਹੈ?
ਦੇਖੋ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਜਦੋਂ ਐਫੀਡੇਵਿਟ ਆਪਾਂ ਕਾਗਜ਼ ਭਰਨ ਦੇ ਲਈ ਦਿੱਤਾ ਜਾਂਦਾ ਤੇ ਉਹਦੇ ਵਿੱਚ ਬਕਾਇਦਾ ਤੌਰ ਤੇ ਦਰਜ ਕੀਤਾ ਜਾਂਦਾ ਕਿ ਕਿੰਨੇ ਫੌਜਦਾਰੀ, ਕਿੰਨੇ ਅਪਰਾਧਿਕ ਮਾਮਲੇ ਦਰਜ ਨੇ। ਹੁਣ ਉਹ ਐਫੀਡੇਵਿਟ ਲੱਭਣ ਦੀ ਕੋਸ਼ਿਸ਼ ਜ਼ਰੂਰ ਸਾਡੇ ਵੱਲੋਂ ਵੀ ਕੀਤੀ ਜਾ ਰਹੀ ਕਿ ਉਹਦੇ ਵਿੱਚ ਕੀ ਕੁਝ ਉਹਨਾਂ ਨੇ ਜਾਣਕਾਰੀ ਦਿੱਤੀ ਸੀ, ਜਿਹਦੇ ਵਿੱਚ ਠੀਕ ਜਾਣਕਾਰੀ ਦਿੱਤੀ ਸੀ ਤਾਂ ਠੀਕ ਹੈ, ਨਹੀਂ ਫਿਰ ਉਹਦੇ ਤੇ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਵੀ ਇਹਨਾਂ ਤੇ ਕਾਰਵਾਈ ਕਰ ਸਕਦਾ ਜੇ ਉਸ ਐਫੀਡੇਵਿਟ ਦੇ ਵਿੱਚ ਇਹਨਾਂ ਨੇ ਆਪਣੀ ਜਾਣਕਾਰੀ ਨਹੀਂ ਦਿੱਤੀ। ਗੱਲ ਆਮ ਆਦਮੀ ਪਾਰਟੀ ਦੀ ਹੈ, ਆਮ ਆਦਮੀ ਪਾਰਟੀ ਤੇ ਬਿਲਕੁਲ ਸਵਾਲ ਖੜਾ ਹੁੰਦਾ ਕਿ ਆਮ ਆਦਮੀ ਪਾਰਟੀ ਲਗਾਤਾਰ ਕਹਿੰਦੀ ਸੀ ਕਿ ਅਸੀਂ ਤਾਂ ਜਿਹੜੇ ਸਾਡੇ ਕੈਂਡੀਡੇਟ ਹੋਣਗੇ ਉਹ ਬੜੇ ਸਾਫ਼ ਸੁਥਰੇ ਅਕਸ ਦੇ ਲੋਕ ਹੋਣਗੇ, ਅਸੀਂ ਆਮ ਬੰਦੇ ਨੂੰ ਟਿਕਟ ਦੇਣੀ ਹੈ, ਅਸੀਂ ਜਿਹੜੇ ਲੋਕ ਕੋਈ ਜੁੱਤੀਆਂ ਗੰਢਣ ਵਾਲਾ, ਕੋਈ ਸਕੂਲ ਚ ਪੜ੍ਹਾਉਣ ਵਾਲਾ ਮਾਸਟਰ ਹੈ ਜਿਹਦਾ ਕਿਰਦਾਰ ਸਾਫ਼ ਹੋਊਗਾ, ਅਸੀਂ ਉਹਨਾਂ ਨੂੰ ਇਹ ਮਤਲਬ ਟਿਕਟਾਂ ਦੇਣੀਆਂ, ਉਹਨਾਂ ਨੂੰ ਇਹ ਉਮੀਦਵਾਰ ਐਲਾਨਣਾ। ਹਾਂ, ਆਮ ਆਦਮੀ ਪਾਰਟੀ ਦੇ ਆਪਣੇ ਸੰਵਿਧਾਨ ਤੇ, ਆਪਣੇ ਹੀ ਲਿਖੇ ਹੋਏ ਸੰਵਿਧਾਨ ਤੇ ਸਵਾਲ ਤਾਂ ਪੈਦਾ ਹੁੰਦੇ ਆ ਜੀ।
ਜੀ, ਸੋ ਜੁੜੇ ਪ੍ਰੋਗਰਾਮ ਖਬਰ ਸਾਥ ਦੇ ਨਾਲ। ਸੋ ਇੱਕ ਵੱਡੀ ਖਬਰ ਇਸ ਸਮੇਂ ਚੱਲ ਰਹੀ ਹੈ ਪੰਜਾਬ ਦੇ ਅੰਦਰ ਕਿ ਪਟਿਆਲਾ ਦੇ ਹਾਥੀ ਤੋਂ ਆਪ ਵਿਧਾਇਕ ਬਲਵੀਰ ਸਿੰਘ ਨੂੰ 3 ਸਾਲ ਦੀ ਸਜ਼ਾ ਜਿਹੜੀ ਹੈ ਉਹ ਸੁਣਾ ਦਿੱਤੀ ਗਈ ਹੈ। ਅਗਰ ਕੋਈ ਤੁਹਾਡੀ ਟਿੱਪਣੀ ਔਰ ਇਸ ਦੇ ਉੱਤੇ ਕੋਈ ਤੁਸੀਂ ਕਹਿਣਾ ਚਾਹੋ ਤਾਂ ਜ਼ਰੂਰ 416-620-1718-4161-6620-1778। ਹਜੇ ਤੱਕ ਆਪ ਦੀ ਪਾਰਟੀ ਦਾ ਕਿਸੇ ਵੀ ਲੀਡਰ ਵੱਲੋਂ ਇਸ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ ਗਿਆ ਜੋ ਸਾਡੇ ਸਾਹਮਣੇ। ਤੁਸੀਂ ਕੁਛ ਪੜ੍ਹਿਆ ਸੁਣਿਆ ਹੋਵੇ ਇਸ ਦੇ ਬਾਰੇ 'ਚ ਜ਼ਰੂਰ 416-620-1778 416-620-1778 ਸਟੂਡੀਓ ਦਾ ਨੰਬਰ ਹੈ। ਅੱਛਾ, ਜਿੱਥੇ ਆਪਾਂ ਇਹਦੀ ਗੱਲ ਕਰਦੇ ਹਾਂ, ਵਿਕਰਮ ਮਜੀਠੀਆ ਨੂੰ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਹਤ ਨਹੀਂ ਮਿਲੇਗੀ ਤੇ 30 ਮਈ ਨੂੰ ਤਰੀਕ ਉਸਦੀ ਪਾ ਦਿੱਤੀ ਗਈ ਹੈ। ਤਰੀਕ ਤੇ ਤਰੀਕ, ਤਰੀਕ ਤੇ ਤਰੀਕ, ਕੀ ਹੋ ਰਿਹਾ ਵਿਕਰਮ ਮਜੀਠੀਆ ਦੇ ਨਾਲ?
ਆ ਦੇਖੋ, ਵਿਕਰਮ ਮਜੀਠੀਆ ਦਾ ਜਿਹੜਾ ਮਾਮਲਾ ਹੈ ਜੀ ਉਹ ਕਾਫੀ ਸੰਗੀਨ ਹੈ, ਕਿਉਂਕਿ ਡਰੱਗ ਦੇ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਅੰਦਰ ਨੇ ਤਾਂ ਇਸ ਮਾਮਲੇ ਦੇ ਵਿੱਚ ਰਾਹਤ ਕੋਈ ਵੀ ਵਿਅਕਤੀ ਹੋਵੇ ਉਹਨੂੰ ਬਹੁਤ ਘੱਟ ਮਿਲਦੀ ਹੈ ਜੀ ਭਾਰਤੀ ਸੰਵਿਧਾਨ ਦੇ ਮੁਤਾਬਿਕ, ਕਾਨੂੰਨੀ ਪ੍ਰਕਿਰਿਆ ਦੇ ਮੁਤਾਬਿਕ। ਤੁਹਾਨੂੰ ਵੀ ਜਾਣਕਾਰੀ ਹੋਊਗੀ ਇਸ ਸਭ ਦੀ ਕਿ ਉਹਨਾਂ ਨੂੰ ਰਾਹਤ ਬਹੁਤ ਘੱਟ ਮਿਲਦੀ ਹੈ। ਹਾਲਾਂਕਿ ਵਿਕਰਮ ਮਜੀਠੀਆ ਇੱਕ ਲੀਡਰ ਨੇ, ਮੰਤਰੀ ਰਹੇ ਨੇ, ਤਾਂ ਇਹ ਲੋਕ ਕਿਆਸ ਜ਼ਰੂਰ ਲਾਉਂਦੇ ਸੀ ਕਿ ਮਜੀਠੀਆ ਬੜਾ ਟਾਈਮ ਅੰਦਰ ਨਹੀਂ ਰਹਿਣਗੇ। ਪਰ ਇਸ ਵੇਲੇ ਜਿਸ ਤਰੀਕੇ ਦੇ ਨਾਲ ਕੋਰਟ ਆਪਣੀ ਪ੍ਰਕਿਰਿਆ ਨੂੰ ਅੱਗੇ ਲੈ ਕੇ ਜਾ ਰਿਹਾ ਤਾਂ ਲੱਗਦਾ ਨਹੀਂ ਕਿ ਮਜੀਠੀਆ ਨੂੰ ਕੋਈ ਛੇਤੀ ਰਾਹਤ ਮਿਲੇਗੀ, ਕਿਉਂਕਿ ਜਿਸ ਮਾਮਲੇ ਦੇ ਵਿੱਚ ਉਹ ਘਿਰੇ ਆ ਇਹ ਬੜੇ ਸੰਗੀਨ ਮਾਮਲਿਆਂ ਦੇ ਵਿੱਚੋਂ ਹੁੰਦਾ, ਬਿਲਕੁਲ ਉਵੇਂ ਹੁੰਦਾ ਜਿਵੇਂ ਅਪਰਾਧਿਕ ਮਾਮਲੇ, ਕਿਸੇ ਦਾ ਕਤਲ ਕਰ ਦੇਣਾ ਜਾਂ ਕੋਈ ਹੋਰ ਜਿਹੜੇ ਅਪਰਾਧਿਕ ਮਾਮਲੇ ਆ ਉਹਨਾਂ ਨਾਲੋਂ ਵੀ ਕਿਤੇ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਦੇਖਿਆ ਜਾਂਦਾ। ਮੇਰਾ ਖਿਆਲ ਹੈ ਕਿ ਕੋਰਟ ਜਿਹੜੀ ਹੈ ਉਸ ਨੂੰ ਠੀਕ ਟਰੈਕ ਵੱਲ, ਠੀਕ ਤਰੀਕੇ ਦੇ ਨਾਲ ਇਸ ਨੂੰ ਕੰਮ ਕਰ ਰਹੀ ਹੈ। ਕੋਈ ਐਸਾ ਨਹੀਂ ਕਹਿ ਸਕਦੇ ਕਿ ਮਜੀਠੀਆ ਨਾਲ ਹੀ ਇਹ ਕਿਉਂ ਹੋ ਰਿਹਾ ਜਾਂ ਹੋਰ ਕਿਸੇ ਨਾਲ ਕਿਉਂ ਨਹੀਂ ਹੋ ਰਿਹਾ। ਮੇਰਾ ਖਿਆਲ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਬੰਦਾ ਇਨਵੋਲਵ ਹੁੰਦਾ NDPS ਦੇ ਤਾਂ ਉਹ ਮਤਲਬ ਇਸੇ ਤਰੀਕੇ ਨਾਲ ਹੀ ਉਸਨੂੰ ਇਸੇ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਂਦਾ ਜੀ।
ਜੀ ਜੀ, ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਰ ਦੇਣਾ ਸੋ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਦਾ ਨੰਬਰ ਦੇਣਾ ਚਾਹਾਂਗਾ 647-818-0055 ਅਤੇ CWC ਇਮੀਗ੍ਰੇਸ਼ਨ ਦਾ ਨੰਬਰ ਹੈ 905-670-4444 905-670-4444 ਅਤੇ ਕੈਨੇਡਾ ਕੰਜ਼ੂਮਰ ਕੇਅਰ ਸਿਸਟਮ ਤੋਂ ਜਸਵੀਰ ਹੁੰਦਲ ਜੀ ਦਾ ਨੰਬਰ ਹੈ 416-502-3100 ਰੈਕਸਟਿਲ ਬਾਡੀ ਸ਼ਾਪ ਤੋਂ ਰਿਕ ਚੀਮਾ ਤੇ ਮਨਿੰਦਰ ਚੀਮਾ, ਇਹਨਾਂ ਦਾ ਨੰਬਰ ਹੈ 416-749-9596 ਜ਼ੈਰਸ ਜੀ ਨੇ ਸਾਡੇ ਨਾਲ ਇਸ ਸਮੇਂ ਬਾਬਾ ਨਜ਼ਰ ਰੱਖਦੇ ਨੇ ਇਹਨਾਂ ਖਬਰਾਂ ਦੇ ਉੱਤੇ, ਟਵੀਟ ਦੇ ਉੱਤੇ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਜੈਸ ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾ ਸਾਹਿਬ, ਗੁੱਡ ਮਾਰਨਿੰਗ। ਯੂਨੋ ਸਰ, ਜੋ ਇਹਨਾਂ ਨੇ ਖਬਰ ਸੁਣਾਈ ਹੈ ਇਹਦੇ ਉੱਤੇ ਆਟੋਮੈਟਿਕਲੀ ਉਹ 6 ਸਾਲ ਵਾਸਤੇ ਡਿਸਕੁਆਲੀਫਾਈ ਹੁੰਦੇ ਆ ਔਰ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਤੇ ਕੋਈ ਐਕਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਹਾਂ, ਇੱਕ ਸ਼ਰਤ ਹੁੰਦੀ ਹੈ, ਉਹ ਇਹ ਹੈ ਕਿ ਅੱਗੇ ਜਾ ਕੇ ਅਪੀਲ ਹੁੰਦੀ ਹੈ, ਉਹ ਚ ਕੁਇਟਡ ਹੋ ਜਾਂਦੇ ਆ ਤੇ ਫਿਰ ਉਹ ਖਤਮ ਹੋ ਜਾਂਦੀ ਹੈ ਉਹ ਜੋ ਇਹਨਾਂ ਤੇ ਟਿਪਕਣੀ ਲੱਗੀ ਹੁੰਦੀ ਹੈ। ਔਰ ਹਜੇ ਇਹਨਾਂ ਨੂੰ ਆਪਣੇ ਆਪ ਹੀ ਅਸਤੀਫਾ ਦੇਣਾ ਇਹਨਾਂ ਦਾ ਮੰਨਦਾ ਆ। ਜਿਹਨੂੰ ਚਾਹੇ ਭਗਵੰਤ ਮਾਨ ਉਹਨਾਂ ਨੂੰ ਆਪਣੀ ਪਾਲ ਚੋਂ ਪਾਸੇ ਕਰਨ ਜਾਂ ਨਾ ਕਰਨ, ਉਹ ਇਲੈਕਸ਼ਨ ਕਮਿਸ਼ਨ ਦੀ ਰਿਸਪੋਂਸੀਬਿਲਿਟੀ ਆ ਇਹਨਾਂ ਨੂੰ ਡਿਸਕੁਆਲੀਫਾਈ ਕਰਨ ਦੀ, ਤੇ ਉਹ ਸੀਟ ਜਿਹੜੀ ਆ ਵੇਕੈਂਟ ਡਿਕਲੇਅਰ ਕੀਤੀ ਜਾਏਗੀ। ਹੁਣ ਅੱਗੇ ਉਹ ਨਹੀਂ ਕਰਦੇ, ਕਦੋਂ ਕਰਦੇ ਆ, ਦੋ ਮਹੀਨੇ ਲਾਉਂਦੇ, ਇੱਕ ਮਹੀਨਾ ਲਾਉਂਦੇ ਆ, ਇਹਦੇ ਬਾਰੇ ਮੈਂ ਤਾਂ ਕੁਛ ਨਹੀਂ ਕਹਿ ਸਕਦਾ। ਔਰ ਇੱਕ ਤੁਹਾਡਾ ਟੋਪਿਕ ਤਾਂ ਇੱਥੇ ਚੱਲ ਰਿਹਾ, ਪਰ ਇੱਕ ਟੋਪਿਕ ਬੜਾ ਸੀਰੀਅਸ ਹੈਗਾ, ਅਗਰ ਤੁਸੀਂ ਮੈਨੂੰ ਪਰਮਿਸ਼ਨ ਦਿਓ ਤਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ। ਉਹ ਇਹ ਹੈ ਕਿ ਚਾਰ ਪੰਜ ਦਿਨ ਹੋਏ ਆ, ਤੁਸੀਂ ਜਾਣਦੇ ਹੋ ਕਿ ਯੂ ਐਸ ਏ ਨੇ ਸਿਕਿਉਰਿਟੀ ਕੌਂਸਲ ਦੇ ਵਿਚ ਇੱਕ ਸਪੈਸ਼ਲ ਮੀਟਿੰਗ ਬੁਲਾਈ ਸੀ। ਉਹਦੇ ਚ ਜਿਹੜੀ ਵਰਲਡ ਫੂਡ ਸਪਲਾਈ ਕੌਂਸਲ ਹੈ ਉਸ ਨੂੰ ਵੀ ਇਨਵਾਇਟ ਕੀਤਾ ਸੀ, ਔਰ ਇੰਡੀਆ ਕੋਲੋਂ ਉਹਨਾਂ ਨੇ ਗ੍ਰੀਨ ਦੀ ਮੰਗ ਕੀਤੀ ਹੈ। ਉਹ ਇਹ ਆ ਕਿ ਕਿਹੜੇ ਸੱਤ ਅੱਠ ਕੰਟਰੀ ਹੈ ਨਾ ਸੈਂਟਰਲ ਏਸ਼ੀਆ ਚ, ਉਹਨਾਂ ਦਾ ਬਹੁਤ ਬੁਰਾ ਹਾਲ ਹੈ, ਔਰ ਯੂਕਰੇਨ ਦੇ ਵਿਚ 22 ਮਿਲੀਅਨ ਟਨ ਗ੍ਰੀਨ ਸਟੋਰੇਜ ਹੈ। ਔਰ ਉਹ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਦਾ ਇਹ ਮਕਸਦ ਸੀ ਕਿ ਰਸ਼ੀਆ ਉਸ ਨੂੰ ਪਰਮਿਸ਼ਨ ਦੇਵੇ ਕਿ ਉਹ ਕਿਹੜੀ ਗ੍ਰੇਨ ਹੈ ਉਹ ਸਪਲਾਈ ਕੀਤੀ ਜਾਵੇ ਸੈਂਟਰਲ ਏਸ਼ੀਆ ਨੂੰ ਔਰ ਤੇ ਹੋਰ ਯੂਰੋਪੀਅਨ ਕੰਟਰੀਆਂ ਨੂੰ, ਤੇ ਇੰਡੀਆ ਕੋਲੋਂ ਕਣਕ ਲੈ ਕੇ ਉਹ ਅਫਰੀਕਾ ਨੂੰ ਦੇਣਗੇ। ਪਰ ਇੰਡੀਆ ਇਹਦੇ ਤੇ ਐਗਰੀ ਨਹੀਂ ਹੈ। ਇੰਡੀਆ ਨੇ ਕੋਈ 300 ਟਰੱਕ ਅਫਗਾਨਿਸਤਾਨ ਨੂੰ, ਉਹਨੂੰ ਇਹ ਨਹੀਂ ਮੈਨੂੰ ਪਤਾ ਕਿ ਉਹਨਾਂ ਨੂੰ ਗਿਫਟ ਦਿੱਤਾ ਹੈ ਕਿ ਕੀ ਦਿੱਤਾ ਹੈ, ਔਰ ਬਾਈ ਰੋਡ ਥਰੂ ਪਾਕਿਸਤਾਨ ਅਫਗਾਨਿਸਤਾਨ ਨੂੰ ਫੂਡ ਸਪਲਾਈ ਹੋ ਰਹੀ ਹੈ, ਪਲੱਸ ਹੋਰ 2 ਸ਼ਿਪ ਕਿਹੜੇ ਆ ਸ਼੍ਰੀਲੰਕਾ ਨੂੰ ਦਿੱਤੇ ਆ। ਜਿਸ ਕਰਕੇ ਗਰੇਵਾਲ ਸਾਹਿਬ, ਫੂਡ ਦੀ ਬਹੁਤ ਵੱਡੀ ਕਮੀ ਆਉਣਾ, ਔਰ ਇੰਡੀਆ ਚ ਵੀ ਕਮੀ ਆਉਣੀ ਆ, ਕਿਉਂਕਿ ਇੰਡੀਆ ਕਿਹੜਾ ਲਗਭਗ ਕੋਈ 1000 ਟਨ ਦੇ ਲਗਭਗ ਓਇਲ ਸੀਡ ਯੂਕਰੇਨ ਤੋਂ ਮੰਗਾਉਂਦਾ ਸੀ, ਕਿਹੜਾ ਵੈਲਿਊ ਆ ਆਲਮੋਸਟ $2 ਬਿਲੀਅਨ, ਔਰ ਇੰਡੀਆ ਚ ਵੀ ਕੁਕਿੰਗ ਓਇਲ ਦੀ ਕਿਹੜੀ ਕਮੀ ਹੈ ਉਹ ਬਹੁਤ ਹੋ ਜਾਣੀ ਹੈ। ਔਰ ਤੁਸੀਂ ਇੱਥੇ ਦੇਖਿਆ ਹੋਏਗਾ ਕੁਕਿੰਗ ਓਇਲ ਆਲਰੇਡੀ ਸਾਡੇ ਕੈਨੇਡਾ ਚ ਵੀ ਆਲਮੋਸਟ 3 ਗੁਣਾ ਪ੍ਰਾਈਸ ਵੱਧ ਚੁੱਕੀ ਹੈ, ਤੇ ਇਹ ਕਾਫੀ ਵੱਡਾ ਸੰਕਟ ਹੈਗਾ, ਇਹਦੇ ਤੇ ਗੱਲ ਕਰਨੀ ਬਣਦੀ ਹੈ।
ਜੈ ਸਾਹਿਬ, ਦੂਜੀ ਗੱਲ ਮੈਂ ਤੁਹਾਤੋਂ ਜਾਣੀ ਚਾਹਾਂਗਾ, ਜੋ ਬਾਈਡਨ ਸਾਹਿਬ, ਮੋਦੀ ਸਾਹਿਬ ਤੇ ਹੋਰ ਸਾਰੇ ਲੀਡਰ ਇਸ ਸਮੇਂ ਏਸ਼ੀਆ ਦੌਰੇ ਦੇ ਉੱਤੇ ਨੇ ਤੇ ਜਾਪਾਨ ਦੇ ਵਿੱਚ ਚੱਲ ਰਿਹਾ ਵਾ, ਔਰ ਜੋ ਬਾਈਡਨ ਸਾਹਿਬ ਦਾ ਜੋ ਬਿਆਨ ਦਿੱਤਾ ਗਿਆ ਤਾਇਵਾਨ ਦੇ ਉੱਤੇ ਉਹ ਬੜਾ ਸੀਰੀਅਸ ਹੈ, ਤੇ ਜਾਪਾਨ ਵੱਲੋਂ ਜੋ ਆਪਣੇ ਡਿਫੈਂਸ ਨੂੰ ਸਟਰੋਂਗ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਬੜਾ ਸੀਰੀਅਸ ਹੈ। ਕੀ ਇਸ ਸਮੇਂ ਤਾਇਵਾਨ ਦੇ ਮੁੱਦੇ ਤੇ ਲੈ ਕੇ ਵੀ US ਆ ਜਿਹੜਾ ਉਹ ਯੂਕਰੇਨ, ਜਿਵੇਂ ਯੂਕਰੇਨ ਤੇ ਰਸ਼ੀਆ ਆਮੋ ਸਾਹਮਣੇ ਹੋਏ ਆ, ਤਾਇਵਾਨ ਦੇ ਨਾਲ ਖੜ ਕੇ ਤਾਇਵਾਨ ਨੂੰ ਵੀ ਚੀਨ ਦੇ ਨਾਲ ਇਸ ਤਰ੍ਹਾਂ ਆਮੋ ਸਾਹਮਣੇ ਕਰ ਸਕਦੇ ਨੇ?
ਹਾਂ, ਬਿਲਕੁਲ ਸਹੀ ਕੀਤਾ। ਤੁਸੀਂ ਦੇਖਿਆ ਹੋਏਗਾ ਕਿ ਕਾਫੀ ਦੇਰ ਤੋਂ ਚਾਈਨਾ ਕਿਹੜਾ ਇੰਡੀਆ ਦੇ ਬਾਰਡਰ ਤੇ ਇਨਫਰਾਸਟ੍ਰਕਚਰ ਉੱਤੇ ਬਹੁਤ ਜ਼ੋਰ ਲਾ ਰਿਹਾ, ਔਰ ਉਹ ਇਸੇ ਕਰਕੇ ਕਿ ਇੰਡੀਆ ਤੇ ਪ੍ਰੈਸ਼ਰ ਪਾ ਰਿਹਾ ਕਿਹੜਾ ਕੁਆਡ ਹੈ ਉਹਦੇ ਵਿੱਚ ਇੰਡੀਆ ਕਿਹੜਾ ਇੱਕ ਕਿਸਮ ਦਾ ਨਿਊਟਰਲ ਰਹੇ, ਔਰ ਇੰਡੀਆ ਨਿਊਟਰਲ ਰਹਿ ਨਹੀਂ ਸਕਦਾ। ਜਿਹੜਾ ਸਾਊਥ ਚਾਈਨਾ ਸੀ ਹੈ ਉਹ ਦੁਨੀਆ ਦਾ ਸਭ ਤੋਂ ਬਿਜ਼ੀਐਸਟ ਰਸਤਾ ਹੈਗਾ ਵਪਾਰ ਦਾ, ਔਰ ਉਹਦੇ ਵਿੱਚ ਨੰਬਰ 1 ਤੇ ਇੰਡੀਆ ਹੈ, ਨੰਬਰ 1 ਤੇ ਚਾਈਨਾ ਹੈ, ਨੰਬਰ 2 ਦੇ ਤੇ ਇੰਡੀਆ, ਕਿ ਇਹਨਾਂ ਦੇ 150-200 ਸ਼ਿਪ ਡੇਲੀ ਆਉਂਦੇ ਜਾਂਦੇ ਰਹਿੰਦੇ ਆ, ਔਰ ਉਹ ਬੜਾ ਖਤਰਨਾਕ ਹੈ। ਹੁਣ ਯੂਕਰੇਨ ਦੇ ਆਲੇ ਦੁਆਲੇ 3 ਸਾਈਡਾਂ ਤੋਂ, ਤਾਇਵਾਨ ਦੇ 3 ਸਾਈਡਾਂ ਤੋਂ ਚਾਈਨਾ ਘੇਰਾ ਕਰ ਚੁੱਕਾ ਹੈ। ਇੱਕ ਸਾਈਡ ਕਿਹੜੀ ਹੈ ਖੁੱਲੀ ਹੈ, ਔਰ ਉਹਦੇ ਤੇ ਪਰਟੀਕੁਲਰਲੀ USA ਕਾਫੀ ਵਰੀਡ ਹੈ, ਔਰ USA ਦਾ ਆਪਣਾ ਨੇਵਲ ਬੇਸ ਵੀ ਆਊਟਸਾਈਡ ਹੈ, ਔਰ ਏਅਰਫੋਰਸ ਵੀ ਕਿਹੜੀ ਹੈ ਉਹਨੂੰ ਕਾਫੀ ਮਦਦ ਹੈ, ਪਰ ਚਾਈਨਾ ਉਹਦੀ ਤਾਇਵਾਨ ਦੀ ਏਅਰ ਕਿਹੜੀ ਸਪੇਸ ਹੈ ਉਹਦੀ ਉਲੰਘਣਾ ਕਰ ਰਿਹਾ ਹੈ। ਹੁਣ ਕਿਹੜਾ 2 ਦਿਨ ਦਾ, ਅੱਜ ਮੋਦੀ ਸਾਹਿਬ ਗਏ ਨੇ ਜਾਪਾਨ 2 ਦਿਨ ਦੇ ਦੌਰੇ ਦੇ ਉੱਤੇ, ਹੁਣ ਦੇਖੋ ਉਹਦਾ ਕੀ ਫੈਸਲਾ ਹੁੰਦਾ। ਹਾਂ, ਇੱਕ ਹੋਰ ਚੀਜ਼ ਹੈ ਕਿ ਆਸਟ੍ਰੇਲੀਆ ਨੇ ਚਾਈਨਾ ਨੂੰ ਕੋਲਾ ਭੇਜਣਾ ਬੰਦ ਕੀਤਾ ਹੈ, ਉੱਥੇ ਬਿਜਲੀ ਦਾ ਸੰਕਟ ਵੀ ਕਾਫੀ ਆਇਆ ਕਿ ਚਾਈਨਾ ਦੇ ਉੱਤੇ ਵੀ ਪ੍ਰੈਸ਼ਰ ਪਾਇਆ ਜਾਏ ਕਿ ਥੋੜਾ ਜਿਹਾ ਤਾਇਵਾਨ ਤੋਂ ਪਿੱਛੇ ਹਟ ਜਾ, ਤੇ ਚਾਈਨਾ ਕਿਹੜਾ ਕਾਫੀ ਆਸਟ੍ਰੇਲੀਆ ਦੇ ਉੱਤੇ ਵੀ ਅਪਸੈਟ ਹੈਗਾ, ਇੰਡੀਆ ਦੇ ਉੱਤੇ ਆਲਰੇਡੀ ਅਪਸੈਟ ਹੈਗਾ, ਪਰ ਇੱਕ ਹੋਰ ਗੱਲ ਹੈਗੀ ਆ, ਪਰ ਕਿਤੇ ਇਹਨਾਂ ਦੇ ਵਪਾਰੀ ਸੰਬੰਧ ਹੈ ਉਹ ਮੇਰੀ ਸਮਝ ਚ ਨਹੀਂ ਆ ਰਿਹਾ। ਇੰਡੀਆ ਦੇ ਵੀ ਚਾਈਨਾ ਦੇ ਨਾਲ ਤੇ US ਦੇ ਵੀ ਚਾਈਨਾ ਦੇ ਨਾਲ ਉਦਾਂ ਹੀ ਆ, ਬਲਕਿ ਅੱਗੇ ਨਾਲੋਂ ਜ਼ਿਆਦਾ ਹੋ ਰਹੇ ਆ, ਇਹ ਕਿਉਂ? ਇਹ ਮੈਨੂੰ ਸਮਝ ਨਹੀਂ ਹਜੇ ਤੱਕ ਆਈ।
ਦੂਸਰੇ ਪਾਸੇ ਦਬਕੇ ਵੀ ਇੱਕ ਦੂਜੇ ਨੂੰ ਪਹਿਲਾਂ ਨਾਲੋਂ ਵੱਧ ਮਾਰੇ ਜਾ ਰਹੇ ਨੇ ਤੇ ਵਪਾਰਕ ਸੰਬੰਧ ਆ ਜਿਹੜੇ ਉਹ ਵੀ ਮਜ਼ਬੂਤ ਕੀਤੇ ਜਾ ਰਹੇ ਨੇ। ਸੋ ਜ਼ਹਿਰਾ ਸਾਹਿਬ, ਬੜੀਆਂ ਗੁੰਝਲਦਾਰ ਬੁਝਾਰਤਾਂ ਨੇ ਇਹ ਸੰਸਾਰ ਪੱਧਰ ਦੀ ਰਾਜਨੀਤੀ ਦੀਆਂ। ਧੰਨਵਾਦ ਤੁਹਾਡੇ ਲਈ ਮਸਲਿਆਂ ਦੇ ਉੱਤੇ ਕੁਝ ਚਾਨਣ ਪਾਉਣ ਦੇ ਲਈ।
ਥੈਂਕ ਯੂ ਸਰ,
ਥੈਂਕ ਯੂ। ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸੁਬਾਹ 8 to 10 ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਅਵਤਾਰ ਮਿਨਹਾਸ ਜੀ ਦਾ ਨੰਬਰ ਦੇਣਾ ਚਾਹਾਂਗਾ 416-744-93-93 4167-443-9393 ਇਹਨਾਂ ਦਾ ਨੰਬਰ ਹੈ। ਅਵਤਾਰ ਮਿਨਹਾਸ ਜੀ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ। 680 ਰੈਕਟਲ ਬੁਲੇਵਰਡ ਦੇ ਉੱਤੇ ਇਹਨਾਂ ਦੀ 427 ਰਿਐਲਟੀ ਇੰਕ ਬ੍ਰੋਕਰੇਜ ਸਥਿਤ ਹੈ। 416-744-93-93 ਤੇ ਕਾਲ ਕਰ ਲੈਣੀ। ਤੁਸੀਂ ਕੋਈ ਨਵਾਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ, ਨਵੇਂ ਘਰ ਖਰੀਦਣੇ ਵੇਚਣੇ ਨੇ, ਤੇ ਜਾਂ ਫਿਰ ਤੁਸੀਂ ਇਹਨਾਂ ਨਾਲ ਰਲ ਕੇ ਕੰਮ ਕਰਨਾ ਚਾਹੁੰਦੇ ਹੋ ਤਾਂ ਜੁਆਇਨ ਕਰਨਾ ਅਵਤਾਰ ਮਿਨਹਾਸ ਜੀ ਦੇ ਨਾਲ 427 ਰਿਐਲਟੀ ਇੰਕ ਬ੍ਰੋਕਰੇਜ 416-744-93-93। ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ ਹੈ 647-295-4600। ਐਚ ਕੇ ਟਾਇਰ ਸੈਂਟਰ, ਟਰੱਕਾਂ ਦੇ ਟਾਇਰ ਪਵਾਉਣ ਦੇ ਲਈ ਦੋ ਲੋਕੇਸ਼ਨ, ਦੰਡਨ ਤੇ ਮਿਸਾਗਾ। 647-295-4600, 647-295-4600 ਨੰਬਰ ਹੈ, ਇਸ ਨੰਬਰ ਤੇ ਕਾਲ ਕਰਨੀ ਹੈ। ਐਚ ਕੇ ਟਾਇਰ ਸੈਂਟਰ ਦੋ ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ। ਤੇ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਦਾ ਨੰਬਰ ਹੈ 647-818-0055, 647-818-0055 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਤੁਹਾਡੀ ਸੇਵਾ ਵਿੱਚ ਨੇ। ਔਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਗੱਲਬਾਤ ਮੇਰੀ ਇਸ ਸਮੇਂ ਰਵੀ ਨਾਲ ਚੱਲ ਰਹੀ ਹੈ। ਰਵੀ ਜੀ, ਮਜੀਠੀਆ ਦੀ ਆਪਾਂ ਗੱਲਬਾਤ ਕਰ ਲਈ ਹੈ ਕਿ ਹਾਈਕੋਰਟ ਤੋਂ ਉਹਨਾਂ ਨੂੰ ਰਾਹਤ ਨਹੀਂ ਮਿਲੇਗੀ। ਆਮ ਆਦਮੀ ਪਾਰਟੀ ਦੇ ਵਿਧਾਇਕ ਬਲਵੀਰ ਸਿੰਘ ਨੂੰ 3 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਔਰ ਕੀ ਉਹਨਾਂ ਦੇ ਅੱਗੇ ਕਾਨੂੰਨੀ ਪ੍ਰਕਿਰਿਆ ਕੀ ਹੈ, ਕੀ ਉਹ ਵਿਧਾਇਕ ਰਹਿ ਸਕਦੇ ਨੇ ਜਾਂ ਨਹੀਂ ਰਹਿ ਸਕਦੇ, ਜੇਲ੍ਹ ਸਾਹਿਬ ਨੇ ਸਾਨੂੰ ਉਸ ਦੇ ਬਾਰੇ ਚ ਦੱਸ ਦਿੱਤਾ ਆ। ਤੇ ਹੁਣ ਥੋੜੀ ਜਿਹੀ ਗੱਲ ਕਰੀਏ ਨਵਜੋਤ ਸਿੱਧੂ ਦੀ ਡਾਇਟ ਦੀ। ਨਵਜੋਤ ਸਿੱਧੂ ਨੂੰ ਕੀ ਐਲਰਜੀ ਹੈ, ਨਵਜੋਤ ਸਿੱਧੂ ਨੂੰ ਉਹਦੀ ਕੀ ਡਾਇਟ ਚੱਲ ਰਹੀ ਹੈ, ਤੇ ਉਹ ਸਾਨੂੰ ਰਵੀ ਜੀ ਦੱਸਣਗੇ ਪਟਿਆਲੇ ਤੋਂ। ਜੀ ਰਵੀ ਜੀ, ਰਵੀ ਜੀ ਸਟਿਲ ਤੁਸੀਂ ਆਨਲਾਈਨ ਹੋ ਤੇ ਰਵੀ ਜੀ ਇੱਕ ਰਿਕਾਰਡਡ ਸੰਦੇਸ਼ ਲੈ ਲਈਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
ਟ੍ਰਿਪਲ ਏ ਲੈਂਡਸਕੇਪਿੰਗ ਵਾਲਿਆਂ ਨੂੰ ਘਾਹ ਕੱਟਣ ਦੇ ਲਈ, ਕੰਸਟਰਕਸ਼ਨ ਦੇ ਕੰਮ ਲਈ ਕੁਝ ਵਰਕਰਾਂ ਦੀ ਲੋੜ ਹੈ। ਤੁਸੀਂ 50 ਪਾਉਂਡ ਤੱਕ ਦਾ ਭਾਰ ਚੁੱਕਣ ਦੇ ਕਾਬਿਲ ਹੋ ਤਾਂ ਅੱਜ ਹੀ ਅਮਿਤ ਜੀ ਨੂੰ ਕਾਲ ਕਰੋ 647-744-1213। ਵਧੀਆ ਆਵਰ ਵਧੀਆ ਪੇ ਤੁਹਾਨੂੰ ਦਿੱਤੀ ਜਾਵੇਗੀ। ਇਹਨਾਂ ਨੂੰ ਕੁਝ ਡਰਾਈਵਰਾਂ ਦੀ ਵੀ ਜ਼ਰੂਰਤ ਹੈ। 647-744-1213 ਤੇ ਸੰਪਰਕ ਕੀਤਾ ਜਾ ਸਕਦਾ ਹੈ। 6477841213।
ਹਰ ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਪਿਰਿਟ। ਕਾਲ ਕਰੋ 905-621-4100 ਯਾਨੀ 905-621-4100।
ਯੂਨਿਟ 7-8770 The Gore Road, Brampton. Visit www.techspirit.ca.
ਹੈਲੋ, ਮੈਂ ਹਰਦੀਪ ਗਰੇਵਾਲ, ਤੁਹਾਡਾ ਬ੍ਰੈਂਪਟਨ ਈਸਟ ਤੋਂ PC ਪਾਰਟੀ ਦਾ MPP ਕੈਂਡੀਡੇਟ। 4 ਸਾਲ ਪਹਿਲਾਂ ਤੁਸੀਂ ਪ੍ਰੀਮੀਅਰ ਡੱਗ ਫੋਰਡ ਅਤੇ PC ਪਾਰਟੀ ਨੂੰ ਮੌਕਾ ਦਿੱਤਾ, ਰਿਜ਼ਲਟ ਤੁਹਾਡੇ ਸਾਹਮਣੇ ਹੈ। ਬ੍ਰੈਂਪਟਨ ਦੇ ਲਈ ਨਿਊ ਸੈਕਿੰਡ ਹਾਸਪਿਟਲ, ਇੱਕ ਨਵੀਂ ਮੈਡੀਕਲ ਯੂਨੀਵਰਸਿਟੀ, ਸੀਨੀਅਰ ਦੇ ਲਈ ਨਵੇਂ ਲੌਂਗ ਟਰਮ ਕੇਅਰ ਬੈਡਸ, ਲਾਇਸੈਂਸ ਪਲੇਟ ਸਟਿੱਕਰ ਫੀਸ ਮਾਫ, ਗੈਸ ਟੈਕਸ ਉੱਤੇ 5.7% ਦੀ ਰਿਡਕਸ਼ਨ, ਬਿਲਡਿੰਗ ਹਾਈਵੇ 413 ਐਂਡ ਮਚ ਮੋਰ। ਜਿੱਥੇ NDP ਐਂਡ ਲਿਬਰਲ ਪਾਰਟੀ ਕਹਿੰਦੇ ਆ ਨਾ, ਅਸੀਂ ਕਹਿੰਦੇ ਆ ਹਾਂ। ਵੀ ਡੋਂਟ ਮੇਕ ਫਾਲਸ ਪ੍ਰੋਮਿਸਿਜ਼ ਲਾਈਕ ਦੀ ਅਦਰਸ, ਸਾਡਾ ਰਿਕਾਰਡ ਬੋਲਦਾ। 2 ਜੂਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਹਰਦੀਪ ਗਰੇਵਾਲ ਨੂੰ ਕਾਮਯਾਬ ਕਰੋ ਤੇ ਆਓ ਆਪਾਂ ਰਲ ਕੇ ਬ੍ਰੈਂਪਟਨ ਨੂੰ ਅੱਗੇ ਵਧਾਈਏ।
ਤੁਹਾਨੂੰ ਘਰ ਆਉਣ ਨੂੰ ਇੰਨਾ ਜ਼ਿਆਦਾ ਟਾਈਮ ਕਾਤੇ ਲੱਗਿਆ?
ਟ੍ਰੈਫਿਕ ਜਾਮ ਹੋ ਗਿਆ ਸੀ ਪੋਤੇ, ਮੇਰੇ ਇੰਨੇ ਘੰਟਿਆਂ ਚ ਬਰਬਾਦ ਹੋ ਗਏ।
ਮਾਮ ਤੁਹਾਨੂੰ ਪਤਾ ਡੱਗਪੁਰ ਤੇ ਪ੍ਰਮੀ ਸਰਕਾਰੀ ਹਾਈਵੇ 413 ਬਿਲਡ ਕਰਨ ਲੱਗੇ ਨੇ, ਇਹਦੇ ਨਾਲ ਇੱਕ ਇੱਕ ਟ੍ਰਿਪ ਦੇ 30 ਮਿੰਟ ਬਚਣਗੇ ਸਾਰਿਆਂ ਦੇ।
ਹਾਂ ਪੋਤੇ, ਸਿਆਣੀ ਗੱਲ ਕਹੀ ਆ, ਤਾਂ ਹੀ ਮੈਂ ਵੀ ਸਾਰਿਆਂ ਨੂੰ ਦੱਸਦੀ ਹਾਂ ਕਿ ਤੁਸੀਂ ਬ੍ਰੈਮਟਨ ਸਾਊਥ ਚ ਪ੍ਰਮੀ ਸਰਕਾਰੀਆਂ ਨੂੰ ਵੋਟ ਪਾਓ, ਫਿਰ ਹਾਈਵੇ 413 ਦੇ ਨਾਲ ਨਾਲ ਆਪਾਂ ਵੀ ਸੁੱਖ ਦੇ ਰਾਹ ਚੱਲਦੇ ਰਹਾਂਗੇ।
Authorized by the Prime Minister Kaya campaign.
ਮੈਂ ਹਾਂ ਅਮਰਜੋਤ ਸੰਧੂ, ਬ੍ਰੈਮਟਨ ਵੈਸਟ ਤੋਂ ਅੰਟਾਰੀਓ PC ਪਾਰਟੀ ਦਾ ਉਮੀਦਵਾਰ। 2018 ਵਿੱਚ ਬ੍ਰੈਮਟਨ ਵੈਸਟ ਦੇ ਲੋਕਾਂ ਵੱਲੋਂ ਮੈਨੂੰ MPP ਬਣਾਉਣ ਲਈ ਬਹੁਤ ਬਹੁਤ ਧੰਨਵਾਦ। ਪਿਛਲੇ 4 ਸਾਲਾਂ ਵਿੱਚ ਅਸੀਂ ਬ੍ਰੈਮਟਨ ਲਈ ਇੱਕ ਨਵਾਂ ਹਾਸਪਿਟਲ, ਰਾਇਰਸਨ ਮੈਡੀਕਲ ਸਕੂਲ, ਹਾਈਵੇ 413, 3 ਨਵੇਂ ਲੌਂਗ ਟਰਮ ਕੇਅਰ ਹੋਮ, LRT ਅਤੇ ਬ੍ਰੈਮਟਨ ਵੈਸਟ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਇੱਕ ਨਵਾਂ ਪੁਲਿਸ ਸਟੇਸ਼ਨ। ਮੈਂ ਬ੍ਰੈਮਟਨ ਵੈਸਟ ਦੇ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਲੜਦਾ ਰਿਹਾ ਅਤੇ ਲੜਦਾ ਰਹਾਂਗਾ। 2 ਜੂਨ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਮੈਨੂੰ ਆਪਣਾ ਕੀਮਤੀ ਵੋਟ ਪਾ ਕੇ ਇੱਕ ਵਾਰ ਫਿਰ ਕਾਮਯਾਬ ਬਣਾਓ, ਤਾਂ ਕਿ ਮੈਂ ਅਤੇ ਡੱਗਫੋਰਡ ਬ੍ਰੈਮਟਨ ਦੇ ਵਿਕਾਸ ਦੀ ਰਫ਼ਤਾਰ ਨੂੰ ਜਾਰੀ ਰੱਖ ਸਕੀਏ। ਧੰਨਵਾਦ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ।
ਬਾਈ ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ, ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ 'ਚ ਕੀ ਖਾਸ ਆ?
1-on-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ। ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। 13 ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਬਾਈ ਨੰਬਰ ਢੇ ਦੇ,
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
ਜੰਗ ਬਰੋ ਕੰਮ ਤੇ ਨਹੀਂ ਆਇਆ?
ਬਿਗ ਬਰੋ ਸਰਵਿਸ ਇੰਟੀਰੀਅਰ ਦੀ ਲਾਈਨ ਚ ਲੱਗਿਆ ਐਡਰੈਸ ਚੇਂਜ ਕਰਾਉਣ ਦੇ ਲਈ।
ਉਹ ਜੰਗ ਬਰੋ ਕਿੱਥੇ ਮੂਵ ਹੋ ਚੱਲਿਆ?
ਮੂਵ ਕਿੱਥੇ ਹੋਣਾ, ਰਹਿਣਾ ਤੇ ਇੱਥੇ ਹੀ ਆ, ਬਸ ਕਾਰ ਇੰਸ਼ੋਰੈਂਸ ਦੇ ਚੱਕਰਾਂ 'ਚ ਐਡਰੈਸ ਚੇਂਜ ਕਰਾਉਣ ਲੱਗਿਆ।
ਉਹ ਜੰਗ ਬਰੋ, ਆਪਣਾ ਐਡਰੈਸ ਚੇਂਜ ਕਰਾਉਣ ਦੀ ਲੋੜ ਨਹੀਂ, ਆਪਣਾ ਇੰਸ਼ੋਰੈਂਸ ਬ੍ਰੋਕਰ ਚੇਂਜ ਕਰਨ ਦੀ ਲੋੜ ਹੈ।
ਤੇ ਬਾਈ ਕੋਈ ਵਧੀਆ ਜਿਹਾ ਐਡਵਾਈਜ਼ਰੀ ਦੱਸ ਦੇ
ਕਾਰ ਇੰਸ਼ੋਰੈਂਸ ਤੇ। ਵਧੀਆ ਪ੍ਰਾਈਸ ਲਈ ਪਵਨ ਸਿੱਧੂ ਨੂੰ ਕਾਲ ਕਰ, 647-620-9904, ਤੈਨੂੰ ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਦਿਵਾਉਣਗੇ।
ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇੰਸ਼ੋਰੈਂਸ ਕਰਦੇ ਨੇ?
ਆਟੋ, ਹੋਮ, ਬਿਜ਼ਨਸ ਤੋਂ ਇਲਾਵਾ ਲਾਈਫ, ਵਿਜ਼ਟਰ ਤੇ ਸੁਪਰਵਿਜ਼ਰ ਇੰਸ਼ੋਰੈਂਸ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ, 6476200-9804।
ਅੱਜ ਹੀ ਕਾਲ ਕਰਦਾ।
ਇਹ ਪ੍ਰੋਗਰਾਮ ਖੋਰਸਾ ਸਵਾਤ ਤੋਂ ਲੈ ਕੇ 10 ਵਜੇ ਤੱਕ, ਔਰ ਪਵਨ ਸਿੱਧੂ ਦਾ ਮੈਂ ਨੰਬਰ ਦੇਣਾ ਚਾਹਾਂਗਾ, 647-620-9804। ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਪਵਨ ਸਿੱਧੂ ਨੂੰ ਕਾਲ ਕਰਨੀ ਹੈ, 647-620-9804, 647-620-9804 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ। ਤੇ ਕੈਲੀਡਨ ਸਬਜ਼ੀ ਫਾਰਮ, ਕੈਲੀਡਨ ਸਬਜ਼ੀ ਫਾਰਮ ਇੱਕ ਐਸਾ ਫਾਰਮ ਹੈ, ਐਸਾ ਸਟੋਰ ਹੈ ਜਿੱਥੋਂ ਕਿ ਤੁਸੀਂ ਇਸ ਸਮੇਂ ਵੱਖ ਵੱਖ ਸਬਜ਼ੀਆਂ ਦੀ ਵਧੀਆ ਪਨੀਰੀ, ਕੁਆਲਿਟੀ ਦੀ ਪਨੀਰੀ ਹੈ ਜਿਹੜੀ ਉਹ ਲੈ ਸਕਦੇ ਹੋ। ਦੋ ਤਿੰਨ ਤਿੰਨ ਬੂਟੇ ਕੱਦੂਆਂ ਦੇ ਲਾਏ ਤੁਹਾਤੋਂ ਮੁੱਕਣੇ ਨਹੀਂ, ਯਕੀਨੀ ਤੇ 2 ਬੂਟੇ ਲਾਏ ਤੁਹਾਤੋਂ ਯਕੀਨੀ ਨਹੀਂ ਮੁੱਕਣੇਗੀ ਸਾਰਾ ਸੀਜ਼ਨ ਇਹ। ਤੇ ਇਸ ਤੋਂ ਇਲਾਵਾ ਭਿੰਡੀਆਂ, ਕੀ ਹੋਰ ਜਿਹੜੀ ਵੀ ਤੁਸੀਂ ਸਬਜ਼ੀ ਦੀ ਗੱਲ ਕਰੋ, ਹਰ ਸਬਜ਼ੀ ਦੀ ਪਨੀਰੀ ਅਵੇਲੇਬਲ ਹੈ ਕੈਲੀਡਨ ਸਬਜ਼ੀ ਫਾਰਮ ਦੇ ਉੱਤੇ। ਅਤੇ ਨਾਲ ਦੀ ਨਾਲ ਦੱਸੀ ਕਿ ਗਰੋਸਰੀ ਕਰਨ ਦੇ ਲਈ ਤੁਸੀਂ ਇਸ ਸਟੋਰ ਦੇ ਉੱਤੇ ਪਹੁੰਚਣਾ ਹੈ। ਕੈਲੀਡਨ ਸਬਜ਼ੀ ਫਾਰਮ, 905-840-9600 ਇਹਨਾਂ ਦਾ ਫੋਨ ਨੰਬਰ ਹੈ। ਵੈਡਿੰਗ ਸ਼ੂਟ ਦੇ ਲਈ ਇਹਨਾਂ ਦਾ ਫਾਰਮ ਬੁੱਕ ਕਰਨਾ ਹੈ, ਉਹਦੇ ਲਈ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਪ੍ਰੈਜੀਡੈਂਟ ਬੈਂਕਟ ਹਾਲ ਤੋਂ ਸੁਖਰਾਜ ਕੰਗ ਜੀ ਸਾਡੇ ਇਸ ਪ੍ਰੋਗਰਾਮ ਦੇ ਸਪੋਂਸਰ ਨੇ। ਸੁਖਰਾਜ ਕੰਗ ਜੀ ਦਾ ਨੰਬਰ ਹੈ 416-433-9999, 416-433-9999 ਦੇ ਉੱਤੇ ਤੁਸੀਂ ਸੁਖਰਾਜ ਕੰਗ ਜੀ ਦੇ ਨਾਲ ਸੰਪਰਕ ਕਰ ਲੈਣਾ ਪ੍ਰੈਜੀਡੈਂਟ ਬੈਂਕਟ ਹਾਲ ਨੂੰ ਬੁੱਕ ਕਰਾਉਣ ਦੇ ਲਈ, 416-433-9999 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰਨਾ। ਸੋ ਨਵਜੋਤ ਸਿੱਧੂ ਨੂੰ ਕਣਕ ਤੋਂ ਐਲਰਜੀ ਹੈ ਤੇ ਉਹ ਕਹਿੰਦੇ ਅਸੀਂ ਸਿਰਫ ਉਬਲੀਆਂ ਸਬਜ਼ੀਆਂ ਹੀ ਖਾ ਸਕਦੇ ਹਾਂ, ਤੇ ਉਹਨਾਂ ਨੂੰ ਉਬਲੀਆਂ ਸਬਜ਼ੀਆਂ ਹੀ ਇਸ ਸਮੇਂ ਦਿੱਤੀਆਂ ਜਾ ਰਹੀਆਂ ਨੇ। ਅਦਾਲਤ ਵੱਲੋਂ ਡਾਇਟ ਸੰਬੰਧੀ ਹਦਾਇਤਾਂ ਤੋਂ ਬਾਅਦ ਡਾਕਟਰਾਂ ਦੇ ਬੋਰਡ ਕੋਲ ਪੇਸ਼ ਕਰਨ ਲਈ ਸਿੱਧੂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਡਾਇਟ ਬਾਰੇ ਫੈਸਲਾ ਕੀਤਾ ਜਾਵੇਗਾ ਅਤੇ ਪਟਿਆਲਾ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਇਸ ਸੰਬੰਧੀ ਡਾਕਟਰਾਂ ਕੋਲੋਂ ਰਿਪੋਰਟ ਵੀ ਮੰਗੀ ਹੈ। ਸੋ ਜੇਕਰ ਰਵੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਹ ਇਹਦੇ ਤੇ ਹੋਰ ਥੋੜਾ ਜਿਹਾ ਚਾਨਣਾ ਪਾਉਣਗੇ। ਰਵੀ ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ। ਹੈਲੋ ਰਵੀ ਜੀ, ਤੁਸੀਂ ਮੇਰੇ ਨਾਲ ਹੋ ਇਸ ਸਮੇਂ?
ਜੀ ਗਰੇਵਾਲ ਸਾਹਿਬ, ਮੈਂ ਮਾਫੀ ਚਾਹੁੰਦਾ ਜੀ, ਥੋੜਾ ਇੰਟਰਪਟ ਹੋ ਗਿਆ ਸੀ।
ਜੀ ਜੀ, ਸੋ ਸਿੱਧੂ ਦੀ ਗੱਲ ਕਰੀਏ, ਹਸਪਤਾਲ ਲਿਜਾਏ ਗਏ ਨੇ, ਕਣਕ ਤੋਂ ਕਹਿੰਦੇ ਐਲਰਜੀ ਹੈ ਮੈਨੂੰ।
ਹਾਂਜੀ ਬਿਲਕੁਲ, ਉਹ ਕਹਿੰਦੇ ਜੀ ਉਹਨਾਂ ਨੂੰ ਕਣਕ ਤੋਂ ਐਲਰਜੀ ਹੋ ਗਈ। ਵੈਸੇ ਉਹਨਾਂ ਦਾ ਫੈਟੀ ਲੀਵਰ ਦਾ ਪਹਿਲਾਂ ਵੀ ਇਲਾਜ ਚੱਲ ਰਿਹਾ ਸੀ, ਕਾਫੀ ਦੇਰ ਤੋਂ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਫੀ ਦੇਰ ਤੋਂ ਸਿਰਫ ਉਹ ਫਰੂਟ ਖਾ ਰਹੇ ਸੀ, ਉਹ ਮਤਲਬ ਘੱਟ ਖਾ ਰਹੇ ਸੀਗੇ ਔਰ ਉਹ ਫਰੂਟ ਤੇ ਡਿਪੈਂਡ ਸੀਗੇ। ਪਰ ਹੁਣ ਕਿਉਂਕਿ ਜੇਲ੍ਹ ਦੇ ਵਿੱਚ ਤਾਂ ਬਾਕੀ ਜਿਹੜੇ ਕੈਦੀ ਨੇ ਉਹਨਾਂ ਵਰਗਾ ਹੀ ਖਾਣਾ ਮਿਲਣਾ, ਔਰ ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਬਿਮਾਰੀਆਂ ਵੀ ਸੀ ਜਿਹਨਾਂ ਦਾ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਾਂ ਦਵਾਈ ਜਿੱਥੋਂ ਵੀ ਚੱਲ ਰਹੀ ਸੀਗੀ, ਇੱਕ ਤਾਂ ਉਹਨਾਂ ਦੀ ਜਾਂਚ ਹੋਣੀ ਸੀ। ਕੋਰਟ ਨੇ ਇਹ ਵੀ ਆਰਡਰ ਕੀਤੇ ਸੀ ਕਿ ਜਿਹੜੀਆਂ ਪੁਰਾਣੀਆਂ ਬਿਮਾਰੀਆਂ ਉਹਨਾਂ ਦੀ ਜਾਂਚ ਹੋਣੀ ਹੈ ਔਰ ਨਾਲ ਹੀ ਉਹਨਾਂ ਦਾ ਜਿਹੜਾ ਫੈਟੀ ਲੀਵਰ ਹੈ ਉਹਦੀ ਵੀ ਜਾਂਚ ਸਾਰੀ ਦੀ ਸਾਰੀ ਹੋਣੀ ਸੀਗੀ ਜੀ। ਔਰ ਇਸ ਤੇ ਜਿਹੜੇ ਹੋਰ ਲੀਡਰ ਹੈਗੇ ਨੇ ਜਿਵੇਂ ਅਕਾਲੀ ਦਲ ਦੇ ਲੀਡਰ ਮਿਲਖਾ ਸਿੰਘ ਬਲਟੋਹਾ, ਉਹ ਇਸ ਤੇ ਜਿਹੜੇ ਨੇ ਕਹਿ ਰਹੇ ਨੇ ਕਿ ਕੋਈ ਫੈਟੀ ਲੀਵਰ ਨਹੀਂ ਹੈ ਜਾਂ ਉਹਨਾਂ ਨੂੰ ਕੋਈ ਗ੍ਰੇਨ ਐਲਰਜੀ ਨਹੀਂ ਹੋਈ, ਉਹ ਸਾਡੇ ਨਾਲ ਹੀ ਪਰੌਂਠੇ ਖਾਂਦੇ ਰਹੇ ਹੈ ਜੀ।
ਜੀ ਅੱਛਾ, ਕਹਿੰਦੇ ਸਾਡੇ ਨਾਲ ਹੀ
ਪਰੌਂਠੇ ਖਾਂਦੇ ਰਹੇ, ਉਹ ਕਹਿੰਦੇ ਸਿਰਫ ਬਹਾਨੇਬਾਜ਼ੀਆਂ ਨੇ ਬਾਹਰ ਆਉਣ ਦੀਆਂ
ਜੀ। ਤੇ ਇਹ ਤੋਂ ਇਲਾਵਾ ਹੋਰ ਕੀ ਚਰਚਾ ਛਿੜੀ ਹੈ ਕਿ ਸਿੱਧੂ ਸਾਹਿਬ ਉੱਥੇ ਮਜੀਠੀਆ ਸਾਹਿਬ ਮਿਲੇ ਜਾਂ ਫਿਰ ਨਹੀਂ ਮਿਲੇ, ਕਿੱਥੇ ਕਿੱਥੇ ਰੱਖੇ ਗਏ ਨੇ, ਕੀ ਉਹਨਾਂ ਦੀ ਬੈਰਕ ਅਲੱਗ ਹੈ, ਕੀ ਹੈ, ਕੀ ਖਬਰਾਂ ਇਹਦੇ ਸਾਹਮਣੇ ਆਈਆਂ ਨੇ ਸੋ ਫਾਰ?
ਦੇਖੋ, ਮਜੀਠੀਆ ਸਾਹਿਬ ਤੋਂ ਦੱਸਿਆ ਜਾ ਰਿਹਾ ਕਿ ਕੋਈ ਪੌਣਾ ਕਿਲੋਮੀਟਰ 1 ਕਿਲੋਮੀਟਰ ਦੂਰੀ ਤੇ ਬੈਰਕ ਬਣੀ ਹੋਈ ਹੈ। ਹਾਲਾਂਕਿ ਇਹ ਜਾਣਕਾਰੀ ਜਿੰਨੀ ਬਾਹਰ ਆਈ ਸੀ ਜਦੋਂ ਮੀਡੀਆ ਨੇ ਆਪਣੇ ਆਪਣੇ ਪਲੇਟਫਾਰਮ ਤੋਂ ਜਿਹੜਾ ਇਹ ਸਾਰਾ ਪਾਉਣਾ ਸ਼ੁਰੂ ਕੀਤਾ ਤਾਂ ਵਿਭਾਗ ਨੇ ਕਿਹਾ ਕਿ ਸਾਰੇ ਡਿਲੀਟ ਕਰੋ ਨਹੀਂ ਤਾਂ ਅਸੀਂ ਤੁਹਾਨੂੰ ਨੋਟਿਸ ਭੇਜਾਂਗੇ। ਉਹਨਾਂ ਦੀ ਜਾਣਕਾਰੀ ਜਿਹੜੀ ਸੀ ਉਹ ਬਿਲਕੁਲ ਗੁਪਤ ਰੱਖਣ ਦੀ ਕੋਸ਼ਿਸ਼ ਸੀ। ਔਰ ਮੈਂ ਤੁਹਾਨੂੰ ਇਹਦੇ ਨਾਲ ਇੱਕ ਹੋਰ ਹੁਣ ਮੌਕੇ ਦੀ ਖਬਰ ਤੁਹਾਨੂੰ ਇੱਕ ਦੱਸ ਦਿਆਂ ਕਿ ਮੈਂ ਸੜਕ ਦੇ ਖੜਾ ਤੇ ਇੱਕ ਨੌਜਵਾਨ ਦੀ ਬਾਈਕ ਬਹੁਤ ਤੇਜ਼ ਗਤੀ ਦੇ ਵਿੱਚ ਕੁੱਤੇ ਦੇ ਵਿੱਚ ਵੱਜੀ ਔਰ ਬੜੇ ਬੁਰੇ ਤਰੀਕੇ ਦੇ ਨਾਲ ਇਹ ਨੌਜਵਾਨ ਡਿੱਗਿਆ ਜੀ ਹੁਣੇ ਹੁਣੇ ਮੇਰੇ
ਸਾਹਮਣੇ। ਤਾਂ ਹੀ ਤੁਹਾਡੀ ਜਿਹੜੀ ਹੈ ਕੁਛ ਤੁਸੀਂ ਘਬਰਾ ਗਏ ਸੀ ਇਹ ਪ੍ਰੋਗਰਾਮ ਕਰਦੇ ਕਰਦੇ। ਸੋ
ਹਾਂਜੀ ਬਿਲਕੁਲ ਉਹੀ ਸੀ ਜੀ,
ਤੇ ਤੇਜ਼ ਰਫਤਾਰ ਬਾਈਕ ਤੁਹਾਡੇ ਐਕਸੀਡੈਂਟ ਅੱਖਾਂ ਦੇ ਸਾਹਮਣੇ ਹੋਇਆ ਇਹ ਸਭ ਕੁਛ?
ਬਿਲਕੁਲ ਜੀ, ਔਰ ਕੁੱਤਾ ਜਿਹੜਾ ਉਹ ਮੇਰਾ ਖਿਆਲ ਕੁੱਤਾ ਮਰ ਗਿਆ ਜੀ ਮੌਕੇ ਤੇ।
ਹਾਂ,
ਔਰ ਨੌਜਵਾਨ ਠੀਕ ਆ, ਉਹਦੇ ਹੈਲਮਟ ਪਹਿਨਿਆ ਹੋਇਆ ਸੀਗਾ ਔਰ ਨੌਜਵਾਨ ਬਚਾ ਹੋ ਗਿਆ ਜੀ।
ਓ ਅੱਛਾ, ਠੀਕ ਹੈ, ਚੰਗਾ ਹੋਇਆ ਕੁੱਤੇ ਦੀ ਜਿਹੜੀ ਇੱਥੇ ਮੌਤ ਹੋਈ ਹੈ। ਅੱਛਾ, ਤੇ ਆਪਾਂ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸੀਗੀਆਂ ਤੇ ਉਹਦੇ ਬਾਰੇ ਚ ਪੰਜਾਬ ਸਰਕਾਰ ਦੇ ਨਾਲ ਕਾਫੀ ਸਮਝੌਤੇ ਹੋਏ ਨੇ ਤੇ ਜਿਹੜੀਆਂ ਕਿਸਾਨਾਂ ਕੋਲੇ ਜ਼ਮੀਨਾਂ ਕਬਜ਼ੇ ਦੇ ਉੱਤੇ ਆ ਉਹਦੇ ਉੱਤੇ ਵੀ ਸਮਝੌਤੇ ਹੋਏ ਨੇ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਚ?
ਦੇਖੋ, ਸਰਕਾਰ ਨੇ ਜਦੋਂ ਕਿਸਾਨਾਂ ਨੇ ਮੋਹਾਲੀ ਔਰ ਚੰਡੀਗੜ੍ਹ ਦਾ ਬੈਰੀਅਰ ਰੋਕਿਆ ਸੀਗਾ ਜਦੋਂ ਬੰਦ ਕੀਤਾ ਸੀਗਾ 3-4 ਦਿਨ ਪਹਿਲਾਂ ਹੀ, ਉਸੇ ਦਿਨ ਹੀ ਸਰਕਾਰ ਨੇ ਸੰਕੇਤ ਦੇ ਸੀ ਕਿ ਜਿਹੜੇ ਕਿਸਾਨਾਂ ਨੇ ਬੰਜਰ ਜ਼ਮੀਨਾਂ ਨੂੰ ਆਬਾਦ ਕੀਤਾ ਜਾਂ ਜਿਹੜੀਆਂ ਜ਼ਮੀਨਾਂ ਵਾਹੀਯੋਗ ਨਹੀਂ ਸੀ ਉਹਨਾਂ ਨੂੰ ਵਾਹੀਯੋਗ ਬਣਾਇਆ, ਉਹਨਾਂ ਨੂੰ ਵੱਖਰੇ ਤੌਰ ਤੇ ਜਿਹੜਾ ਬਿਹੇਵ ਕੀਤਾ ਜਾਊਗਾ ਜਾਂ ਉਹਨਾਂ ਨੂੰ ਵੱਖਰੇ ਤੌਰ ਤੇ ਵਿਚਾਰ, ਤਾਂ ਉਸੇ ਚੀਜ਼ ਨੂੰ ਲੈ ਕੇ ਕਿਉਂਕਿ ਕਿਸਾਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਸਾਨੂੰ ਡਾਟਾ ਲਿਆ ਕੇ ਦਿਓ, ਅਸੀਂ ਉਹ ਵੈਰੀਫਾਈ ਕਰਾਂਗੇ, ਵੈਰੀਫਾਈ ਕਰਕੇ ਫਿਰ ਮਤਲਬ ਜਿਹੜੀ ਆ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਦੇ ਵਿੱਚ ਇਹਨਾਂ ਨੂੰ ਵੱਖਰੇ ਤੌਰ ਤੇ ਵਿਚਾਰ ਲਾਂਗੇ। ਹੁਣ ਅੱਜ ਜਿਹੜੇ ਕਿਸਾਨ ਆਗੂ ਸੀ ਉਹ ਸਾਰਾ ਡਾਟਾ ਵੀ ਲੈ ਕੇ ਗਏ, ਕੁਝ ਕਿਸਾਨਾਂ ਨੂੰ ਵੀ ਲੈ ਕੇ ਗਏ ਜਿਨ੍ਹਾਂ ਤੇ ਕਾਰਵਾਈ ਆਲਰੇਡੀ ਹੋ ਚੁੱਕੀ ਸੀ, ਜਿਨ੍ਹਾਂ ਤੋਂ ਜ਼ਮੀਨਾਂ ਵਾਪਸ ਲਈਆਂ ਗਈਆਂ ਕਹਿ ਕੇ ਨਜਾਇਜ਼ ਕਬਜ਼ਾ, ਔਰ 2-2.5 ਘੰਟੇ ਇਹ ਮੀਟਿੰਗ ਚੱਲੀ ਹੈ। ਸਰਕਾਰ ਨੇ ਉਹਨਾਂ ਦੀਆਂ ਇਹ ਮੰਗਾਂ ਮੰਨੀਆਂ ਨੇ ਜੀ, ਔਰ ਸਰਕਾਰ ਕਹਿ ਰਹੀ ਹੈ ਕਿ ਜਿਨ੍ਹਾਂ ਨੇ ਆਬਾਦ ਕੀਤੀਆਂ ਜ਼ਮੀਨਾਂ ਨੇ ਉਹਨਾਂ ਨੂੰ ਵੱਖਰੇ ਤਰੀਕੇ ਦੇ ਨਾਲ ਅਸੀਂ ਲਵਾਂਗੇ। ਹੁਣ ਉਹ ਵੱਖਰੇ ਤਰੀਕੇ ਦੇ ਨਾਲ ਕੀ ਸੀ ਕਿ ਜਾਂ ਤਾਂ ਉਹਨਾਂ ਦੇ ਨਾਂ ਤੇ ਰਜਿਸਟਰੀਆਂ ਹੋਣਗੀਆਂ। ਹੁਣ ਜਿਹੜੇ ਇਲਾਕੇ ਦੇ ਵਿੱਚ ਕੋਈ ਜ਼ਮੀਨ ਕਿੱਲਾ ਜਿਹੜਾ ਉਹ 10 ਲੱਖ ਦਾ, ਕੋਈ 15 ਲੱਖ ਦਾ, 14 ਲੱਖ ਦਾ, ਕਿਸਾਨ ਕਹਿੰਦੇ ਨੇ ਕਿ ਉਸ ਤਰੀਕੇ ਨਾਲ ਰਜਿਸਟਰੀਆਂ ਕਰਵਾਓ ਤੁਸੀਂ, ਕੁੱਝ ਜਿਹੜੀਆਂ ਜਿਹੜੇ ਰਕਮ ਹੈਗੀ ਆ ਉਹਦੇ ਤੇ ਰਜਿਸਟਰੀਆਂ ਕਰਾ ਕੇ ਕਿਸਾਨਾਂ ਨੂੰ ਉਹਦੇ ਨਾਲ ਕੀ ਹੱਕ ਦਿਓ, ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਉਹਨਾਂ ਦੇ ਨਾਲ ਕੰਪਰੋਮਾਈਜ਼ ਕਰੋ, ਕਿਉਂਕਿ ਉਹਨਾਂ ਕਿਸਾਨਾਂ ਨੇ ਆਪਣੇ ਘਰ ਲਾਏ ਆਪਣੇ ਉਸ ਟਾਈਮ ਦੇ ਵਿੱਚ ਜਦੋਂ ਆਰਥਿਕ ਕਮਜ਼ੋਰੀਆਂ ਬਹੁਤ ਵੱਡੀਆਂ ਵੱਡੀਆਂ ਸੀ, ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਪੈਸਾ ਲਾ ਕੇ ਇਹਨਾਂ ਜ਼ਮੀਨਾਂ ਨੂੰ ਆਬਾਦ ਬਣਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਤੇ ਅਸੀਂ ਸੌਖੇ ਇੱਥੋਂ ਰੋਟੀ ਖਾ ਸਕਾਂਗੇ। ਉਹ ਕਹਿੰਦੇ ਜੀ ਉਹਨਾਂ ਨੂੰ ਵੱਖਰਾ ਵਿਚਾਰੋ, ਔਰ ਕਿਸਾਨਾਂ ਦੀਆਂ ਇਹਨਾਂ ਮੰਗਾਂ ਨੂੰ ਪ੍ਰਵਾਨ ਕੀਤਾ ਜੀ ਪੰਜਾਬ ਸਰਕਾਰ ਨੇ।
ਅੱਛਾ ਹੁਣ ਲਾਸਟ ਦੇ ਵਿੱਚ ਮੈਂ ਤੁਹਾਡਾ ਕੁਝ ਓਪੀਨੀਅਨ ਜਾਣਨਾ ਚਾਹਾਂਗਾ, ਜੋ ਕਿ ਗਿਆਨਵਾਪੀ ਮਸਜਿਦ ਦੇ ਮਾਮਲੇ ਦੇ ਵਿੱਚ ਇਸ ਸਮੇਂ ਚੱਲ ਰਿਹਾ ਵਾ, ਇਹਦੇ ਤੇ ਸੁਣਵਾਈ ਹੋਈ ਹੈ, ਫੈਸਲਾ ਇਹਦਾ ਆਉਣ ਵਾਲਾ ਆ, ਤੇ ਇਹ ਜੋ ਕੁਛ ਵੀ ਹੈ ਮਾਮਲਾ ਵੀ ਹੈ ਤੇ ਇਸ ਤੇ ਸੁਣਵਾਈ ਵੀ ਹੈ, ਤੇ ਜੋ ਕੁਛ ਤੁਹਾਨੂੰ ਇਸ ਦੇ ਬਾਰੇ ਪਤਾ ਉਹ ਸਾਡੇ ਸਰੋਤੇ ਦੇ ਨਾਲ ਸ਼ੇਅਰ ਕਰ ਦਿਓ।
ਮਾਫ਼ ਕਰਨਾ ਮੈਨੂੰ ਇੱਕ ਵਾਰ ਦੁਬਾਰਾ ਰਿਪੀਟ ਕਰਿਓ ਜੀ ਸਵਾਲ।
ਗਿਆਨਵਾਪੀ ਮਸਜਿਦ ਦੇ ਮਾਮਲੇ ਦੇ ਵਿੱਚ
ਨਹੀਂ ਇਹ ਗਰੇਵਾਲ ਸਾਹਿਬ, ਇਹਦੇ ਬਾਰੇ ਮੇਰੇ ਕੋਲੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈਗੀ ਜੀ।
ਚੱਲ ਰਿਹਾ ਵਾ ਜਿਹਦਾ ਕੱਲ ਨੂੰ ਫੈਸਲਾ ਆਉਣਾ ਹੈ, ਤੇ ਜਿੱਥੇ ਦੱਸਿਆ ਜਾ ਰਿਹਾ ਕਿ ਸ਼ਿਵਲਿੰਗ ਇਸ ਮਸਜਿਦ ਦੇ ਵਿੱਚ ਪਾਇਆ ਗਿਆ, ਵੱਡਾ ਮਸਲਾ ਇਸ ਸਮੇਂ ਭਾਰਤ ਦੇ ਅੰਦਰ ਇਹ ਜਿਹੜਾ ਸਾਰਾ ਮਸਲਾ ਚੱਲ ਰਿਹਾ ਵਾ, ਤੇ ਜ਼ਰੂਰ ਫਿਰ ਇਸ ਤੇ ਤੁਸੀਂ ਕੱਲ ਨੂੰ ਸਾਡੇ ਨਾਲ ਜਾਣਕਾਰੀ ਸਾਂਝੀ ਕਰਦੇ
ਹੋ। ਇਸ ਤੋਂ ਬਿਨਾਂ ਮੈਂ ਪੰਜਾਬ ਦੀ ਖਬਰ ਤੁਹਾਡੇ ਨਾਲ ਇੱਕ ਜ਼ਰੂਰ ਸਾਂਝੀ ਕਰੂੰਗਾ ਜਾਣ ਲੱਗਿਆਂ ਜੀ। ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਚਾਹ ਨੇ ਜਿਹਨੇ ਹਰਪ੍ਰੀਤ ਸਿੰਘ, ਉਹਨਾਂ ਨੇ ਅੱਜ ਇੱਕ ਬਿਆਨ ਦਿੱਤਾ, ਉਹਨਾਂ ਕਿਹਾ ਕਿ ਹਰ ਸਿੱਖ ਨੂੰ ਆਪਣੇ ਘਰ ਦੇ ਵਿੱਚ ਲਾਇਸੈਂਸੀ ਔਰ ਅਪ ਗ੍ਰੇਡ ਹਥਿਆਰ ਜਿਹੜੇ ਨੇ ਉਹ ਜਿਹੜੇ ਉਹ ਰੱਖਣੇ ਚਾਹੀਦੇ ਨੇ, ਕਿਉਂਕਿ ਮਾਹੌਲ ਉਹ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਖਰਾਬ ਹੋ ਰਿਹਾ, ਇਸ ਕਰਕੇ ਤੁਸੀਂ ਹਥਿਆਰ ਆਪਣੇ ਘਰਾਂ ਦੇ ਵਿੱਚ ਜ਼ਰੂਰ ਰੱਖੋ, ਖਾਸ ਤੌਰ ਤੇ ਸਿੱਖ ਕਮਿਊਨਿਟੀ ਜਿਹੜੀ ਆ, ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀਗਾ। ਔਰ ਇਸੇ ਮੁੱਖ ਮੰਤਰੀ ਸਾਹਿਬ ਦਾ ਹੁਣੇ ਜਦੋਂ ਆਪਾਂ ਗੱਲ ਕਰ ਰਹੇ ਸੀ ਉਸੇ ਵੇਲੇ ਹੀ ਟਵੀਟ ਆਇਆ, ਉਹਨਾਂ ਨੇ ਉਹ ਕਿਹਾ ਕਿ ਜਸਰ ਸਾਹਿਬ ਤੁਹਾਨੂੰ ਘਰ ਘਰ ਤੱਕ ਗੁਰਬਾਣੀ ਪਹੁੰਚਾਉਣੀ ਚਾਹੀਦੀ ਹੈ, ਤੁਹਾਨੂੰ ਘਰ ਘਰ ਤੱਕ ਸਰਬੱਤ ਦੇ ਭਲੇ ਦਾ ਸੰਦੇਸ਼ ਪਹੁੰਚਾਉਣਾ ਚਾਹੀਦਾ, ਹਥਿਆਰਾਂ ਵਰਗੇ ਸੰਦੇਸ਼ ਤੁਹਾਨੂੰ ਨਹੀਂ ਪਹੁੰਚਾਉਣੇ ਚਾਹੀਦੇ, ਪੰਜਾਬ ਦਾ ਮਾਹੌਲ ਬਿਲਕੁਲ ਸਥਿਰ ਹੈ, ਇਹਦੇ ਲਈ ਪੰਜਾਬ ਸਰਕਾਰ ਜਿਹੜੀ ਹੈ ਉਹ ਸਹਿਰਦ ਹੈ, ਤੁਹਾਨੂੰ ਇਸ ਦੀ ਫਿਕਰ ਕਰਨ ਦੀ ਲੋੜ ਨਹੀਂ, ਹਥਿਆਰਾਂ ਵਰਗੇ ਬਿਆਨ ਨਾ ਤੁਸੀਂ ਦਿਓ, ਤੁਸੀਂ ਕਹੋ ਕਿ ਗੁਰਬਾਣੀ ਨੂੰ ਘਰ ਘਰ ਵਿੱਚ ਪਹੁੰਚਾਈਏ ਕਿਵੇਂ ਪਹੁੰਚਾਈਏ, ਤੁਸੀਂ ਇਹਦਾ ਸਗੋਂ ਪ੍ਰਚਾਰ ਕਰੋ। ਔਰ ਰਾਜਾ ਵੜਿੰਗ ਨੇ ਵੀ ਇਸ ਤੇ ਸਵਾਲ ਕੀਤਾ, ਉਹ ਕਹਿੰਦੇ ਨੇ ਕਿ ਤੁਹਾਨੂੰ ਅਜਿਹਾ ਬਿਆਨ ਦੇਣ ਦੀ ਲੋੜ ਕਿਉਂ ਪਈ, ਸਾਨੂੰ ਪਹਿਲਾਂ ਇਹ ਜੱਜਾ ਸਾਹਿਬ ਦੱਸ ਦਿਓ। ਉਹਨਾਂ ਨੇ ਕਿਹਾ ਕਿ ਬੜੀ ਨਿਮਰਤਾ ਦੇ ਨਾਲ ਮੈਂ ਇਹ ਸਵਾਲ ਕਰ ਰਿਹਾ ਕਿ ਤੁਹਾਨੂੰ ਅਜਿਹਾ ਦੇਣਾ ਕਿਉਂ ਪਿਆ, ਕਿਰਪਾ ਕਰਕੇ ਤੁਸੀਂ ਇਹਦਾ ਜਵਾਬ ਜ਼ਰੂਰ ਦਿਓ ਜੀ।
ਜੀ ਬੜੀ ਮਿਹਰਬਾਨੀ ਜੀ, ਥੈਂਕ ਯੂ ਰਵੀ ਜੀ,
ਸ਼ੁਕਰੀਆ ਸਰ।
ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਹੁਣ ਰਿਕਾਰਡ ਸਟੇਜ ਲੈ ਲਈਏ, ਉਸ ਤੋਂ ਬਾਅਦ ਇੱਥੋਂ ਦੀਆਂ 2-3 ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ਫਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਆਰ ਹੋਮ ਐਂਡ ਅਪਲਾਇੰਸਸ, 20,000 ਸਕੁਅਰ ਫੁੱਟ ਦਾ ਇੱਕ ਅਜਿਹਾ ਸ਼ੋਰੂਮ ਜਿੱਥੋਂ ਕਿ ਤੁਹਾਨੂੰ ਵਿਲਪੋਲ, ਇੰਗਲਿਸ਼, ਐਲਜੀ, ਮੇਟੈਗ, ਜੈਨਏਅਰ, ਜੀਈ, ਸੈਮਸੰਗ, ਅਮਾਨਾ, ਗੱਲ ਕੀ, ਹਰ ਮੇਕ ਦੇ ਅਪਲਾਇੰਸਸ ਮਿਲਣਗੇ। ਇੱਥੋਂ ਤੁਸੀਂ ਓਪਨ ਬਾਕਸ ਬ੍ਰੈਂਡ ਨਿਊ ਅਪਲਾਇੰਸਸ ਉੱਤੇ ਅਪ ਟੂ 70% ਆਫ ਲੈ ਸਕਦੇ ਹੋ। ਆਰ ਹੋਮ ਐਂਡ ਅਪਲਾਇੰਸਸ, 416-792-0877, 44 ਫੈਸਕਨ ਡਰਾਈਵ ਉੱਪਰ, 416-792-0877।
Hi, this is Simran Saini from All Kind Insurance. ਜ਼ਿੰਦਗੀ ਦਾ ਸਭ ਤੋਂ ਮੇਨ ਐਸੈਟ ਤੁਸੀਂ ਖੁਦ ਹੋ, ਤੁਹਾਡੀ ਸਿਹਤ ਤੇ ਤੁਹਾਡੀ ਅਰਨਿੰਗ ਅਬਿਲਟੀ ਹੈ। ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਇੰਸ਼ੋਰੈਂਸ ਦੇ ਨਾਲ ਕਵਰ ਜ਼ਰੂਰ ਕਰੋ। ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਟੂ ਕਸਟਮਾਈਜ਼ ਪਲਾਨ ਬਣਾ ਸਕਦੇ ਹੋ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਿਟੀ, ਕ੍ਰਿਟੀਕਲ, ਮਨੀ ਬੈਕ ਪਲਾਨ, ਬੱਚਿਆਂ ਦਾ ਐਜੂਕੇਸ਼ਨ ਪਲਾਨ, ਸੁਪਰ ਵੀਜ਼ਾ ਜਾਂ ਵਿਜ਼ਟਰ ਇੰਸ਼ੋਰੈਂਸ। ਔਰ ਅਗਰ ਤੁਸੀਂ ਵਰਕ ਪਰਮਿਟ ਤੇ ਹੋ ਜਾਂ ਸਟੂਡੈਂਟ ਹੋ ਤਾਂ ਵੀ ਇੰਸ਼ੋਰੈਂਸ ਲੈ ਸਕਦੇ ਹੋ। ਅਗਰ ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਵੀ ਲੈਣਾ ਚਾਹੁੰਦੇ ਹੋ ਤਾਂ ਕਾਲ ਮੀ ਸਿਮਰਨ ਸੈਣੀ ਐਟ 416-994-7272-416-993-7272।
चाहते हो किसी को भी कनाडा बुलाना,
पर मम्मी पापा मेरे पास जल्दी जल्दी स्टूडेंट बिजनेस वीजा या कोई आना चाहे विजिटर
ब्रदर को बुलाना है या आना चाहे सिस्टर
CWC इमिग्रेशन
9056704444
670-4444 CWC इमिग्रेशन आपको आपके अपनों से मिलाए
प्रोग्राम खोज सुबह 8 तो लेके 10 बजे तक और मेरे नाल इस समय डॉक्टर लखविंदर जी ने उन्होंने कुछ थोड़ी गलबात कर लेंगे सुरेंद्र जी की कॉल इस समय उन्होंने होल्ड देते हैं सुरेंद्र जी जब तक 5 मिनट बाद कॉल कर ले हो तो नहीं जा फिर तुम होल्ड रख सकते हो डॉक्टर साहब जी आए प्रोग्राम के डॉक्टर साहब जी आए प्रोग्राम के
हाँ जी गल अज कर लें कि कई किस्म के फूड तो कई बहुत एलर्जिया ने
ਨਹੀਂ ਵੀ ਮੇਰਾ ਖਿਆਲ ਡਾਕਟਰ ਸਾਹਿਬ ਸਿੱਧੂ ਤੋਂ ਪ੍ਰਭਾਵਿਤ ਹੋ ਗਏ ਉਹ ਸਿੱਧੂ ਨੂੰ ਕਣਕ ਤੋਂ ਐਲਰਜੀ ਆ ਜੇਲ੍ਹ ਦੇ ਵਿੱਚ ਉਹ ਜੇਲ੍ਹ ਦੀਆਂ ਰੋਟੀਆਂ ਨਹੀਂ ਖਾਣਾ ਚਾਹੁੰਦੇ ਫਲ ਫਰੂਟ ਖਾਣਾ ਚਾਹੁੰਦੇ ਉਬਲੀਆਂ ਸਬਜ਼ੀਆਂ ਖਾਣਾ ਚਾਹੁੰਦੇ ਉਹ ਤੁਸੀਂ ਅੱਜ ਮੇਰਾ ਖਿਆਲ ਇਹ ਖਬਰ ਸੁਣ ਕੇ ਸੋਚਦੇ ਆਪਾਂ ਐਲਰਜੀ ਦੀ ਗੱਲ ਕਰ
ਸੁਣੀ ਤਾਂ ਨਹੀਂ ਪਰ ਉਹਨਾਂ ਨੂੰ ਮੈਂ ਠੀਕ ਕਰ ਸਕਦਾ ਮੈਂ ਕਿ ਕੋਈ ਵੀ ਹੋਮਪੈਥ ਠੀਕ ਕਰ ਸਕਦਾ ਸੋ ਜਿਹੜੀ ਗਲੂਟਨ ਦੀ ਐਲਰਜੀ ਹੁੰਦੀ ਆ ਕਣਕ ਦੀ ਐਲਰਜੀ ਹੁੰਦੀ ਆ ਸੋ ਇਹਦੀਆਂ ਵੀ ਦਵਾਈਆਂ ਹੋਮਪੈਥੀ ਚ ਹੈਗੀਆਂ ਨੇ ਜੇ ਕਿਸੇ ਨੂੰ ਹੈਗੀ ਆ ਕਿਉਂਕਿ ਰੋਟੀ ਖਾਣ ਤੋਂ ਬਾਅਦ ਜਾਂ ਕੋਈ ਵੀ ਕਣਕ ਜਾਂ ਕੋਈ ਹੋਰ ਵੀ ਕਿਸੇ ਚੀਜ਼ ਤੋਂ ਵੀ ਮੋਸਟਲੀ ਕਣਕ ਤੋਂ ਹੁੰਦੀ ਹੈ ਤੁਹਾਡੀ ਗੱਲ ਠੀਕ ਹੈ ਸੋ ਉਸੇ ਵੇਲੇ ਲੂਜ਼ ਮੋਸ਼ਨ ਟਾਈਪ ਹੋ ਜਾਂਦਾ ਜਾਂ ਪੇਟ 'ਚ ਦਰਦ ਹੋਣ ਲੱਗ ਜਾਂਦੀ ਆ ਜਾਂ ਬਲੋਟਿੰਗ ਹੋ ਜਾਂਦੀ ਆ ਫਲੇਵਾਂ ਜਿਹਾ ਹੋ ਜਾਂਦਾ ਸੋ ਇਹੋ ਜਿਹੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਅਸੀਂ ਠੀਕ ਕਰ ਦਾਂਗੇ ਕੋਈ ਮਸਲਾ ਨਹੀਂ
ਜਿਹਨਾਂ ਨੂੰ ਇਹ ਤੋਂ ਐਲਰਜੀ ਹੈ ਗਲੂਟਨ ਫਰੀ ਜਿਹੜੇ ਬਾਹਰ ਜਾਂਦੇ ਆ ਬੜਾ ਕੇਅਰਫੁਲੀ ਖਾਣਾ ਖਾਂਦੇ ਆ ਕਿ ਜੋ ਵੀ ਕੁਛ ਹੋਵੇ ਗਲੂਟਨ ਫਰੀ ਹੋਵੇ ਸੋ ਉਹਨਾਂ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਹੈ
ਬਿਲਕੁਲ ਜੀ ਹੋਮਿਓਪੈਥੀ ਉਹਨਾਂ ਦਾ ਇਲਾਜ ਨਹੀਂ ਹਰ ਚੀਜ਼ ਦਾ ਇਲਾਜ ਹੈ ਸੋ ਇਹ ਤਾਂ ਬੜਾ ਸਿੰਪਲ ਜਿਹਾ ਇਲਾਜ ਹੈ ਕੋਈ ਮੁਸ਼ਕਲ ਨਹੀਂ ਹੈਗੀ ਹੁੰਦਾ ਕੀ ਹੈ ਕਿ ਗਲੂਟਨ ਜਿਹੜੀ ਹੈ ਨਾ ਪਹਿਲੀ ਗੱਲ ਤੇ ਹੈ ਕਿ ਜਿਹੜੀ ਕਣਕ ਤੋਂ ਰੋਟੀ ਬਣਾਉਣੀ ਹੈ ਜੇ ਉਹਨੂੰ ਧੋ ਕੇ ਸੁਕਾ ਕੇ ਤੇ ਉਹ ਕਾਫੀ ਹੱਦ ਤੱਕ ਉਹਨਾਂ ਨੂੰ ਜਿਹੜੀ ਉਹ ਐਲਰਜੀ ਉਹਦੀ ਅੱਧੀ ਤਾਂ ਘੱਟ ਜਾਏਗੀ
ਹੋ ਸਕਦੀ ਡਾਕਟਰ ਸਾਹਿਬ ਇੱਥੇ ਹੁਣ ਦੇਖੋ ਕਣਕ ਖਰੀਦੀ ਜਾ ਸਕਦੀ ਹੈ ਕਣਕ ਖਰੀਦ ਕੇ ਨਿੱਕੇ ਨਿੱਕੀਆਂ ਮਸ਼ੀਨਾਂ ਮਿਲਦੀਆਂ ਨੇ ਜਿਹੜੀ ਕਣਕ ਪੀਹ ਕੇ ਤੁਹਾਡੇ ਘਰ ਦੇ ਵਿੱਚ ਉੱਥੇ ਰੋਟੀ ਬਣਾਉਣ ਜੋਗੀ ਕਰ ਦਿੰਦੀ ਆਟਾ ਤੇ ਉਹ ਕੀਤਾ ਜਾ ਸਕਦਾ ਸੋ ਗੁੱਡ ਆਈਡੀਆ ਹਾਂ
ਆ ਗਈਆਂ ਨੇ ਫਿਰ ਮਸ਼ੀਨਾਂ ਆ ਗਈਆਂ ਫਿਰ ਤਾਂ ਈਜ਼ੀ ਆ ਸੋ ਜੇ ਧੋ ਕੇ ਤੁਸੀਂ ਰੋਟੀ ਬਣਾਓਗੇ ਤਾਂ 50% ਐਲਰਜੀ ਤਾਂ ਵੈਸੇ ਹੀ ਗਾਇਬ ਹੋ ਜਾਣੀ ਹੈ ਤੇ ਬਾਕੀ ਜਿਹੜੀ 50% ਆ ਆਪਾਂ ਨੂੰ ਇੱਕ ਆਦਤ ਪਈ ਹੈ ਸਾਡੀਆਂ ਭੈਣਾਂ ਨੂੰ ਬੀਬੀਆਂ ਨੂੰ ਕਿ ਤਿੰਨੇ ਮਿਰਚਾਂ ਕਾਲੀ ਹਰੀ ਤੇ ਲਾਲ ਤਿੰਨੇ ਇਕੱਠੀਆਂ ਸੁੱਟ ਦਿੰਦੀਆਂ ਜਾਂ ਜੋ ਵੀ ਆਪਾਂ ਇਹ ਸਮਝਦੇ ਜਿੰਨੇ ਮਸਾਲੇ ਵੱਧ ਪਾਵਾਂਗੇ ਉਨੀ ਸਬਜ਼ੀ ਸਵਾਦ ਬਣਦੀ ਹੈ ਜਿਹੜੀ ਕਿ ਬਿਲਕੁਲ ਗਲਤ ਹੈ ਜਿੰਨੇ ਘੱਟ ਪਾਓਗੇ ਉਨੀ ਜ਼ਿਆਦਾ ਸਵਾਦ ਬਣਦੀ ਜੇ ਮੇਰੀ ਗੱਲ ਲਿਖ ਲਿਓ ਤੇ ਮਿਰਚਾਂ ਤਿੰਨ ਹੁੰਦੀਆਂ ਨੇ ਹਰੀ ਕਾਲੀ ਤੇ ਲਾਲ ਤੇ ਉਹਦੇ ਚ ਵੀ ਆਪਾਂ ਨੂੰ ਪਹਿਲਾਂ ਨੋਟ ਕਰਨਾ ਚਾਹੀਦਾ ਥੋੜਾ ਜਿਹਾ ਜਿਹਨਾਂ ਨੂੰ ਐਲਰਜੀ ਹੁੰਦੀ ਮੈਂ ਉਹਨਾਂ ਨੂੰ ਕਹਿੰਦਾ ਕਿ ਜਦੋਂ ਤੁਹਾਨੂੰ ਕੋਈ ਜ਼ਿਆਦਾ ਪ੍ਰੋਬਲਮ ਆਈ ਉਹ ਲਿਖ ਲਓ ਪਿਛਲੇ 24 ਘੰਟਿਆਂ 'ਚ ਕੀ ਖਾਧਾ ਸੀ ਇੱਥੋਂ ਤੱਕ ਲਿਖਣਾ ਚਾਹੀਦਾ ਵੀ ਦਾਲ ਜੇ ਬਣਾਈ ਸੀ ਤੇ ਦਾਲ ਦੇ ਵਿੱਚ ਕਿਹੜੀ ਮਿਰਚ ਪਾਈ ਸੀ ਕਿਹੜਾ ਕੀ ਪਾਇਆ ਸੀ ਉਹ ਸਾਰਾ ਕੁਝ ਤੇ ਫਿਰ ਉਸ ਤੋਂ ਬਾਅਦ ਨਾ ਫਿਰ ਜਦੋਂ ਦੁਬਾਰਾ ਤੁਹਾਨੂੰ ਕੋਈ ਉਹੋ ਜਿਹੀ ਪ੍ਰੋਬਲਮ ਫਿਰ ਆਉਂਦੀ ਹੈ ਤੇ ਉਸ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਆਹ ਚੀਜ਼ ਕਾਮਨ ਸੀ ਤੇ ਉਹ ਫਿਰ ਸਾਨੂੰ ਥੋੜੀ ਜਿਹੀ ਈਜ਼ੀ ਹੋ ਜਾਂਦਾ ਬੰਦੇ ਦਾ ਟ੍ਰੀਟਮੈਂਟ ਕਰਨਾ ਤੇ ਉਹਦੇ ਚ ਮੈਂ ਗਲੂਟਨ ਤੋਂ ਤਾਂ ਹੈ ਹੀ ਐਲਰਜੀ ਪਰ ਇੱਕ ਜਿਹੜੀ ਆ ਮਿਰਚ ਤੋਂ ਐਲਰਜੀ ਹੈ ਨਾ ਇਹ ਵੀ ਇੱਕ ਕਾਫੀ ਮੈਟਰ ਕਰਦੀ ਹੈ ਸੋ ਮੇਰਾ ਇੱਕ ਸੁਝਾਅ ਆ ਵੀ ਜਦੋਂ ਦਾਲ ਸਬਜ਼ੀ ਬਣਾਉਂਦੇ ਆ ਤੇ ਜਿਵੇਂ 2-4 ਦਿਨ ਲਈ ਇਕੱਲੀ ਹਰੀ ਮਿਰਚ ਯੂਜ਼ ਕਰੋ ਤੇ ਅਗਲੇ 2-4 ਦਿਨ ਲਈ ਇਕੱਲੀ ਕਾਲੀ ਮਿਰਚ ਯੂਜ਼ ਕਰੋ ਜਾਂ ਅਗਲੇ 2-4 ਦਿਨ ਲਈ ਇਕੱਲੀ ਲਾਲ ਮਿਰਚ ਯੂਜ਼ ਕਰੋ ਉਹ ਤੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜਾ ਜਿਹੜਾ ਫੂਡ ਆ ਉਹ ਤੁਹਾਨੂੰ ਜ਼ਿਆਦਾ ਸੂਟ ਕਰਦਾ ਸੀ ਉਹਦੇ ਨਾਲ ਜ਼ਿਆਦਾ ਈਜ਼ੀ ਫੀਲ ਕਰਦੇ
ਜ਼ਿਆਦਾ ਮਿਰਚ ਦੀ ਐਲਰਜੀ ਦੇ ਕੀ ਲੱਛਣ ਨੇ ਕੀ ਬਈ ਮਿਰਚ ਐਲਰਜੀ ਹੋ
ਹਰ ਵਰਡ ਦਾ ਗਰੇਵ ਸਾਹਿਬ ਮਤਲਬ ਹੁੰਦਾ ਜੇ ਉਹਨੂੰ ਉਲਟਾ ਕਰ ਲਓ ਮਿਰਚ ਮੰਮਾ ਅਰਾਰਾ ਤੇ ਚਿੱਚਾ ਉਹਨੂੰ ਉਲਟਾ ਕਰ ਲਓ ਚਰਮ ਰੋਗ ਮਤਲਬ ਕਿ ਚਮੜੀ ਮਿਰਚ ਚਮੜੀ ਨੂੰ ਟ੍ਰਿਗਰ ਕਰਦੀ ਹੈ ਜੇ ਕਿਤੇ ਕਿਤੇ ਤੁਹਾਨੂੰ ਰੈਸ਼ ਹੁੰਦੇ ਆ ਕਿਤੇ ਖਾਜ ਹੁੰਦੀ ਆ ਜਾਂ ਕੋਈ ਵੀ ਚਮੜੀ ਦੇ ਕੋਈ ਫੋਰੇ ਫਿੰਸੀਆਂ ਜਾਂ ਕੋਈ ਖਾਜ ਵਗੈਰਾ ਕੁਛ ਵੀ ਨਿਕਲਦੇ ਆ ਸੋ ਉਹ ਉੱਥੋਂ ਸਮਝ ਲਓ ਕਿ ਤੁਹਾਨੂੰ ਮਿਰਚ ਜਿਹੜੀ ਆ ਉਹ ਪ੍ਰੋਬਲਮ ਥੋੜੀ ਜਿਹੀ ਦੇ ਰਹੀ ਹੈ ਸੋ ਉਹਨੂੰ ਪਹਿਲਾਂ ਤਾਂ ਆਈਡੈਂਟੀਫਾਈ ਕਰੋ ਵੀ ਕਿਹੜੀ ਮਿਰਚ ਖਰਾਬ ਕਰ ਰਹੀ ਆ ਤੇ ਤਿੰਨੇ ਮਿਰਚਾਂ ਪਾਉਂਦੇ ਤੇ ਇਕੱਠੀਆਂ ਲੋੜ ਨਹੀਂ ਨਾ ਇੱਕ ਪਾ ਲਓ ਕਿਹੜੀ ਟਾਈਮ ਤੇ ਕਿਹੜਾ ਮਸਾਲਾ ਪਾਉਣਾ ਤੇ ਕਿਹੜਾ ਪਾਉਣਾ ਤੇ ਕਿਹੜਾ ਨਹੀਂ ਪਾਉਣਾ ਸੋ ਚੀਜ਼ਾਂ ਨੂੰ ਸਾਰੇ ਨੋਟ ਕਰੋ, ਪਰ ਜੇ ਕਿਸੇ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਫੂਡ ਐਲਰਜੀ ਆ ਜਾਂ ਕੋਈ ਅੱਜ ਕੱਲ੍ਹ ਪੋਲਨ ਐਲਰਜੀ, ਘਾਹ ਤੋਂ ਐਲਰਜੀ, ਫੁੱਲਾਂ ਤੋਂ ਐਲਰਜੀ, ਇਹ ਕੋਈ ਮਸਲਾ ਨਹੀਂ ਹੈਗਾ ਸਾਡੇ ਵਾਸਤੇ ਵਾਸਤੇ। ਸੋ ਕੋਈ ਵੀ
ਡਾਕਟਰ ਸਾਹਿਬ ਇੱਕ ਹੋਰ ਦੱਸੋ, ਜਿਹੜੀ ਮੌਂਕੀ ਪੌਕਸ ਆ ਇਸ ਸਮੇਂ ਬੜੀ ਉਸਦੀ ਚਰਚਾ ਹੈ, ਅਫਰੀਕਾ ਦੇ ਵਿੱਚ ਜ਼ਿਆਦਾ ਪਾਈ ਗਈ ਆ ਤੇ ਇੱਥੇ ਕਿਊਬੈਕ ਦੇ ਵਿੱਚ ਤੇ ਇੱਥੇ ਕਾਫੀ ਉਹਦੇ ਕੇਸ ਨੇ ਜਿਹੜੇ ਉਹ ਸਾਹਮਣੇ ਆਏ ਨੇ, ਭਾਵੇਂ ਇਹ ਛੂਤਛਾਤੀ ਬਿਮਾਰੀ ਨਹੀਂ ਹੈ ਪਰ ਫਿਰ ਵੀ ਜੇ ਬਾਹਲਾ ਕਲੋਜ਼ ਕੰਟੈਕਟ ਹੈ ਉਹਦੇ ਨਾਲ ਇਹ ਬਿਮਾਰੀ ਫੈਲਦੀ ਹੈ ਤੇ ਇਹਦਾ ਕੀ ਇਲਾਜ ਹੈ, ਕੀ ਇਹ ਬਿਮਾਰੀ ਹੈ, ਇਹਦੇ ਬਾਰੇ ਵੀ ਕਿ ਕਈ ਲੋਕ ਤੇ ਬੜੇ ਪੈਨਿਕ ਦੇ ਵਿੱਚ ਨੇ ਕਿ ਹੁਣ ਮੌਂਕੀ ਪੌਕਸ ਆ ਗਏ ਨੇ ਤੇ ਉਹਦੇ ਨਾਲ ਸਾਡਾ ਬਹੁਤ ਹੋਰ ਮਹਾਂਮਾਰੀ ਫੈਲ ਸਕਦੀ ਹੈ, ਇਹਦੇ ਬਾਰੇ ਥੋੜਾ ਦੱਸ ਦਿਓ।
ਕੋਈ ਮਹਾਂਮਾਰੀ ਨਹੀਂ ਕਰਨੀ, ਕੁਛ ਨਹੀਂ, ਮੌਂਕੀ ਸ਼ੌਂਕੀ ਕੁਛ ਨਹੀਂ ਹੁੰਦੇ ਹੋਮਪੈਥੀ ਵਾਸਤੇ, ਸੋ ਕੋਈ ਡਰਨ ਦੀ ਕੋਈ ਪੈਨਿਕ ਹੋਣ ਦੀ ਲੋੜ ਨਹੀਂ। ਈਵਨ ਕੋਰੋਨਾ ਵਾਇਰਸ ਵੀ ਅਸੀਂ ਜਿਹੜੇ ਬਹੁਤ ਜ਼ਿਆਦਾ ਸੀਵੀਅਰ ਪੇਸ਼ੈਂਟ ਸੀਗੇ ਉਹਨਾਂ ਨੂੰ ਇੱਕ ਦਿਨ 'ਚ ਠੀਕ ਕੀਤਾ, ਸੋ ਕੋਈ ਮਸਲਾ ਨਹੀਂ ਹੈਗਾ, ਮੌਂਕੀ ਸ਼ੌਂਕੀ ਕਿਸੇ ਚੀਜ਼ ਤੋਂ ਪੈਨਿਕ ਹੋਣ ਦੀ ਲੋੜ ਨਹੀਂ।
ਸੋ ਇਹ ਮੌਂਕੀ ਪੌਕਸ ਦੇ ਜਿਹੜੇ ਕੋਈ ਵੀ ਲੱਛਣ ਆਉਂਦੇ ਨੇ ਤੇ ਉਹ ਕਰਕੇ ਹੋਮੋਪੈਥੀ ਦੀ ਦਵਾਈ ਲੈ ਸਕਦੇ ਨੇ
ਤੇ ਠੀਕ ਹੋ ਜਾਓ, ਕੋਈ ਮਸਲਾ ਨਹੀਂ
ਜੀ। ਆਲਰਾਈਟ, ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਨੰਬਰ ਦੇ ਦਿਓ ਆਪਣਾ, ਅੱਜ ਖੁੱਲੇ ਹੋ?
ਹਾਂਜੀ ਖੁੱਲੇ, 7 ਦਿਨ ਖੁੱਲੇ ਆ ਜੀ
ਜੀ,
ਅੱਜ ਵੀ 11 ਤੋਂ 5 ਵਜੇ ਤੱਕ।
ਸੋ
5227777 ਤੇ ਹੋਮੋਪੈਥੀ ਇੱਕ ਇਹੋ ਜਿਹੀ ਚੀਜ਼ ਹੈ ਜੀ ਜਿਹੜੀ ਜੇ ਵਿਸ਼ਵਾਸ ਕਰੋ, ਵਿਸ਼ਵਾਸ ਕੀ ਪ੍ਰਤੱਖ ਚੀਜ਼ ਹੈ, ਪ੍ਰਤੱਖ ਨੂੰ ਪ੍ਰਮਾਣ ਕੀ, ਸੋ ਕੋਈ ਵੀ ਪ੍ਰੋਬਲਮ ਹੋਵੇ ਇਹਦੇ ਵਿੱਚ ਹਰ ਚੀਜ਼ ਦਾ ਹੱਲ ਆ। ਉਹ ਅਲੱਗ ਗੱਲ ਮੈਂ ਬਾਰ ਬਾਰ ਕਹਿੰਦਾ ਹੁੰਦਾ, ਐ ਜੇ ਹੋਮੋਪੈਥ ਮੇਰਾ 25 ਸਾਲ ਦਾ ਤਜਰਬਾ ਵਾ, ਉਹ ਮੈਂ ਕਰ ਸਕਾਂ ਠੀਕ ਕਿਸੇ ਪੇਸ਼ੈਂਟ ਨੂੰ ਜਾਂ ਨਾ ਕਰ ਸਕਾਂ, ਉਹ ਮੇਰੀ ਗਲਤੀ ਹੋ ਸਕਦੀ ਜਾਂ ਥੋੜੀ ਪੇਸ਼ੈਂਟ ਦੀ ਹੋ ਸਕਦੀ ਕਿ ਉਹਨੇ ਆਪਣੇ ਚੰਗੀ ਤਰ੍ਹਾਂ ਸਿਮਟਮ ਨਹੀਂ ਦੱਸੇ ਤੇ ਮੈਂ ਉਹਨੂੰ ਸਹੀ ਦਵਾਈ ਨਹੀਂ ਦੇ ਸਕਿਆ। ਪਰ ਹੋਮੋਪੈਥੀ 100% ਹਰ ਬਿਮਾਰੀ ਜਿਹੜੀ ਪਿਛਲੇ 100-200 ਹਜ਼ਾਰ ਸਾਲ ਚ ਆਈ ਹੈ ਤੇ ਜਿਹੜੀ ਅਗਲੇ 1000 ਸਾਲ ਚ ਆਉਣੀ ਹੈ, ਉਹਦਾ ਇਲਾਜ ਅੱਜ ਹੈਗਾ, ਉਹ ਕੋਈ ਮਸਲਾ ਨਹੀਂ।
ਥੈਂਕ ਯੂ ਸੋ ਮਚ ਜੀ, ਧੰਨਵਾਦ। ਔਰ ਸੁਰਿੰਦਰ ਜੀ ਨੇ ਮੇਰੇ ਨਾਲ ਇਸ ਮਿਲਾਈ ਤੇ, ਸੁਰਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰੇਵਾਲ ਜੀ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਤੇ ਹਾਂਜੀ ਜਨਾਬ ਜੀ, ਮੈਂ ਉਹ ਕਹਿਣਾ ਚਾਹੁੰਦਾ ਪਹਿਲਾਂ ਦਾ ਜਿਹੜਾ ਜਥੇਦਾਰ ਹੋਣਾ ਨੇ ਬਿਆਨ ਦਿੱਤਾ ਲਾ ਵੀ ਇਤਿਹਾਸ ਤੋਂ ਰੱਖੋ, ਤੇ ਸਾਡੀ ਸੰਗਤ ਨੂੰ ਵੀ ਬੇਨਤੀ ਆ ਲਾ ਵੀ ਇਹ ਤੋਂ ਅਵਾਇਡ ਕਰਨ, ਦੁਬਾਰਾ ਪੰਜਾਬ ਦਾ ਮਾਹੌਲ ਗੰਦਾ ਕਰਨ ਦੀ ਕੋਸ਼ਿਸ਼ ਨਾ ਕਰਨ, ਜਿਹੜੀ ਸ਼ਾਂਤੀ ਆ ਉਹ ਬਣਾਈ ਰੱਖਣ। ਤੇ ਦੂਜਾ ਜੀ ਗੱਲ ਇਹ ਆ, ਜਿਹੜੇ ਨਾ ਉਹ ਪਟਿਆਲਾ ਦਿਹਾਤੀ ਦੇ ਲੋਕ ਆ, ਉਹਨਾਂ ਨੂੰ ਵੀ ਮੇਰੀ ਇੱਕ ਰਿਕੁਐਸਟ ਹੈ, ਉਹਨਾਂ ਨੇ ਗਲਤ ਬੰਦਾ ਚੁਣ ਲਿਆ, ਜਦ ਉਹਨਾਂ ਨੂੰ ਪਤਾ ਸੀ ਲੈ ਵੀ ਇਹ ਬੰਦੇ ਦਾ ਕ੍ਰਿਮੀਨਲ ਕੇਸ ਹੈਗਾ, ਜੇ ਉਹਦੀ ਫੈਮਿਲੀ ਨੀ ਉਹਦੇ ਨਾਲ ਹੈਗੀ, ਤੇ ਆ ਬਾਹਰਲੇ ਅਸੀਂ ਐਵੀਂ ਕੜਮ ਚੌਧਰੀ ਆ ਕੇ ਉਹਨੂੰ ਉਹ ਬੰਦੇ ਨੂੰ ਕਿੱਥੋਂ ਕਿੱਥੇ ਤੱਕ ਪਹੁੰਚਾ ਦਿੱਤਾ। ਤੇ ਉਹਦਾ ਭਗਵੰਤ ਮਾਨ ਤੇ ਆ ਰਿਹਾ ਆ, ਲੈ ਵੀ ਤੂੰ ਜਥੇਦਾਰ ਦੇ ਬਿਆਨ ਤੇ ਤਾਂ ਦੇਸ਼ ਤੇ ਵਿਰੋਧੀ ਪਾਰਟੀਆਂ ਦੇ ਜਾਂ ਦੂਜਿਆਂ ਦੇ, ਲੈ ਵੀ ਜਥੇਦਾਰ ਜੀ ਤੁਸੀਂ ਗੁਰਬਾਣੀ ਸਿਖਾਓ, ਤੇਰੀ ਆਪਣੀ ਅਕਲ ਕਿੱਥੇ ਗਈ, ਤੂੰ ਕਿਉਂ ਨੀ ਆਪਣੇ ਉਹਨੂੰ ਰਾਈਟ ਵੇ ਆਪਣੇ MLA ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂ ਕਿੱਦਾਂ, ਜਿਹੜਾ ਹਾਲਾਂਕਿ ਜੈਰਲ ਸਾਹਿਬ ਕਹਿ ਗਏ ਆ ਉਹਨਾਂ ਨੂੰ ਹੋ ਹੀ ਜਾਣਾ ਆ, ਪਰ ਉਹਦਾ ਭਗਵੰਤ ਮਾਨ ਦਾ ਪਹਿਲਾ ਅਖਲਾਕੀ ਫਰਜ਼ ਇਹ ਬਣਦਾ ਸੀ ਉੱਤੋਂ ਕੇਜਰੀਵਾਲ ਦਾ, ਰਾਈਟ ਵੇ ਉਹਨੂੰ ਕਹਿੰਦੇ ਬੰਦਾ ਸਾਡੀ ਪਾਰਟੀ ਚੋਂ ਬਾਹਰ ਆ ਜੀ।
ਇੱਥੇ ਆਪਾਂ ਦੇਖਿਆ ਇੱਥੇ ਝੱਟ ਹੋ ਜਾਂਦਾ ਰਾਈਟ ਵੇ ਫੈਸਲਾ ਆਉਂਦਾ, ਸਾਰੀ ਜਿਹੜੇ ਪਾਰਟੀ ਦੇ ਲੀਡਰ ਦਾ ਟਵੀਟ ਆ ਜਾਂਦਾ ਵੀ ਦੇਖੋ ਜੀ ਡਨ ਇਜ਼ ਆਊਟ ਫਰੋਮ ਦਾ ਕਾਕਸ।
ਬਿਲਕੁਲ ਜੀ ਬਿਲਕੁਲ, ਜਿੱਦਾਂ ਬਾਕੀ ਕਿਸਾਨਾਂ ਦੇ ਮਸਲੇ ਦੇ ਹੋਰ ਸਾਰੇ ਕਰਦੇ ਆ, ਇਹ ਜ਼ਿਆਦਾ ਜ਼ਰੂਰੀ ਸੀਗਾ ਜੀ ਇਹਨਾਂ ਨੂੰ, ਬਜਾਏ ਕਿ ਜਥੇਦਾਰ ਨੂੰ ਨਸੀਹਤ ਦੇਣ ਦੀ ਬਜਾਏ ਅਸੀਂ ਇਹ ਨਹੀਂ ਕਹਿੰਦੇ ਜਥੇਦਾਰ ਦੀ ਅਸੀਂ ਚੀਜ਼ ਨੂੰ ਸਪੋਰਟ ਕਰਦੇ ਹਾਂ, ਅਸੀਂ ਉਹਨੂੰ ਵੀ ਕੰਡੈਮ ਕਰਦੇ ਹਾਂ, ਪਰ ਇਹਨੂੰ ਜਥੇਦਾਰ ਦੇ ਬਿਆਨ ਦੇਣ ਤੇ ਟਵੀਟ ਕਰਨ ਤੋਂ ਪਹਿਲਾਂ ਆਪਣੀ ਬੁੱਕਲ 'ਚ ਨਜ਼ਰ ਮਾਰਨੀ ਚਾਹੀਦੀ ਸੀ।
ਬੜੀ ਮਿਹਰਬਾਨੀ ਜੀ। ਬਾਕੀ ਸੁਰਿੰਦਰ ਜੀ ਤੁਹਾਡੇ ਕਿਊਬੈਕ ਦੇ ਵਿੱਚ ਤੂਫਾਨ ਦਾ ਕਿਸ ਤਰ੍ਹਾਂ ਦਾ ਪ੍ਰਕੋਪ ਰਿਹਾ, ਕਿਵੇਂ ਕਾਫੀ ਬਿਜਲੀ ਗੁਲਦਸਤੀ ਜਾ ਰਹੀ ਹੈ?
ਹਾਂ ਨਹੀਂ ਜੀ, ਉਹਦਾ ਬਚਾ ਹੀ ਰਿਹਾ, ਜਿੱਦਾਂ ਸ਼ਹਿਰ ਵਿੱਚ ਇੰਨਾ ਹੈ ਨਹੀਂ ਸੀ, ਉਹ ਬਾਹਰਲੇ ਪਾਸਿਆਂ 'ਚ ਹੋਇਆ ਹੋਊਗਾ ਜੀ, ਸ਼ਹਿਰ ਸਾਡਾ ਸੇਫ ਹੀ ਰਿਹਾ ਜੀ। ਮੌਂਟਰੀਅਲ ਦਾ ਜਿਹੜਾ ਸ਼ਹਿਰੀ ਏਰੀਆ, ਜਿਹੜੇ ਸਬਰ ਆ 5-6 ਸਾਡੀਆਂ ਵੱਡੇ ਵੱਡੇ ਏਰੀਆ, ਉਹ ਸਾਰੇ ਠੀਕ ਸੀ ਜੀ।
ਸੋ ਤੁਹਾਡੇ ਕਿਊਬੈਕ ਦੇ ਵਿੱਚ ਇੱਕ ਮੌਤ ਅਤੇ ਅੰਟਾਰੀਓ ਦੇ ਵਿੱਚ ਸੋ ਫਾਰ 7 ਮੌਤਾਂ ਦੀ ਖ਼ਬਰ ਆ ਜਿਹੜੀ ਹੈ, ਜਿਹਦੇ 'ਚ ਇੱਕ ਮੌਤ ਬ੍ਰੈਂਪਟਨ ਦੇ ਵਿੱਚ, ਸਾਡੀ 70 ਸਾਲਾ ਮਾਤਾ ਇੱਕ ਸੈਰ ਤੇ ਨਿਕਲੀ ਸੀਗੀ, ਉਹਨਾਂ ਤੇ ਦਰਖਤ ਡਿੱਗਣ ਕਾਰਨ ਉਹਨਾਂ ਦੀ ਮੌਤ ਹੋਈ ਹੈ। ਸੋ ਕਾਫੀ ਨੁਕਸਾਨ ਇਸ ਵੀਕਐਂਡ ਦੇ ਉੱਤੇ ਆਏ ਤੂਫਾਨ ਨੇ ਕੀਤਾ।
ਹਾਂਜੀ, ਬਾਕੀ ਜੀ ਤੁਹਾਡੀ ਸੰਗਤ ਨੂੰ, ਲਿਸਨਰਾਂ ਨੂੰ ਦੱਸਦੀ ਹੈ, ਸਾਡੇ ਇੱਥੇ ਨਗਰ ਕੀਰਤਨ ਸੀ ਜੀ ਕੱਲ, ਉੱਥੇ ਬਹੁਤ ਵੱਡੀਆਂ ਰੌਣਕਾਂ ਲੱਗੀਆਂ, ਕਾਫੀ 3 ਸਾਲ ਬਾਅਦ ਹੋਇਆ, ਨਾ 20 ਚ ਤੇ ਨਾ 21 ਚ, ਐਤਕੀ ਜਾ ਕੇ ਨਗਰ ਕੀਰਤਨ ਸੰਪੂਰਨ ਹੋਇਆ ਜੀ।
ਕਿੰਨੀ ਕ ਸੰਗਤ ਕਿੰਨੀ ਕ ਸੰਗਤ ਨਗਰ ਕੀਰਤਨ ਤੇ ਪਹੁੰਚ ਜਾਂਦੀ ਹੈ ਆਪਣੇ ਇੱਥੇ?
ਸੰਗਤ ਆਪਣੇ 20-25 ਹਜ਼ਾਰ ਦੇ ਕਰੀਬ ਹੋ ਜਾਂਦੀ ਹੈ ਜੀ।
20-25 ਹਜ਼ਾਰ ਦੇ ਕਰੀਬ ਸੰਗਤ ਹੋ ਜਾਂਦੀ ਹੈ ਮੋਂਟਰੀਅਲ ਦੇ ਵਿੱਚ?
ਹਾਂਜੀ ਹਾਂਜੀ।
ਸੋ ਸਿਰਫ ਇੱਕ ਨਗਰ ਕੀਰਤਨ ਆਪਣੇ ਇੱਥੇ ਮੋਂਟਰੀਅਲ ਦੀ ਸੰਗਤ ਵੱਲੋਂ ਕੀਤਾ ਜਾਂਦਾ, ਰਾਈਟ?
ਬਿਲਕੁਲ ਜੀ ਬਿਲਕੁਲ ਕੀਤਾ ਜਾਂਦਾ। ਓਦਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਤੇ ਇੱਕ ਹੋਰ ਹੁੰਦਾ ਜੀ, ਉੱਥੇ ਥੋੜੀ ਜਿਹੀ ਘੱਟ ਹੁੰਦੀ ਹੈ, ਉੱਥੇ ਜਿੱਦਾਂ 5-7 ਹਜ਼ਾਰ ਹੀ ਹੁੰਦੀ ਹੈ। ਗੁਰਦੁਆਰਾ ਗੁਰਬਾਣੀ ਸਾਗਰ ਜੈਰੀ ਤੇ ਰਵਿਦਾਸ ਟੈਂਪਲ ਜਿਹਨੂੰ ਕਹਿੰਦੇ ਜੀ, ਉੱਥੇ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਤੇ ਨਗਰ ਕੀਰਤਨ ਕੱਢਦੇ ਆ ਜੀ। ਉਹ ਵੀ ਪਿਛਲੇ 2 ਸਾਲ ਤੋਂ ਨਹੀਂ ਹੋਇਆ, ਐਤਕੀ ਦੇਖੋ ਸ਼ਾਇਦ ਉੱਥੇ ਵੀ ਜਿੱਦਾਂ ਹੁਣ ਉੱਤੇ ਵੀ ਰੌਣਕਾਂ ਲੱਗਣਗੀਆਂ ਜੀ।
ਥੈਂਕ ਯੂ ਸੋ ਮਚ, ਧੰਨਵਾਦ ਸੁਰਿੰਦਰ ਜੀ। ਔਰ ਐਡਮਿੰਟਨ ਤੋਂ ਵੀ ਕਾਫੀ ਪਿਕਚਰਾਂ ਲੋਕਾਂ ਨੇ ਸ਼ੇਅਰ ਕੀਤੀਆਂ ਨੇ ਫੇਸਬੁੱਕ ਦੇ ਉੱਤੇ, ਔਰ ਉੱਥੇ ਵੀ ਬੜਾ ਵੱਡਾ ਨਗਰ ਕੀਰਤਨ ਵੀਕਐਂਡ ਦੇ ਉੱਤੇ ਹੋਇਆ। ਧੰਨਵਾਦ ਜੀ।
ਓਕੇ ਜੀ, ਓਕੇ, ਥੈਂਕ ਯੂ।
ਪ੍ਰੋਗਰਾਮ ਖਬਰ ਸਾਰਦੇ ਹਾਂ, ਸੁਬਹ 8 ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਮਾਂ ਇਸ ਸਮੇਂ ਸਾਡਾ ਸਮਾਪਤੀ ਵੱਲ ਹੈ। ਸੋ ਇਲੈਕਸ਼ਨ ਚੱਲ ਰਹੀ ਹੈ, ਵੱਖ ਵੱਖ ਉਮੀਦਵਾਰ ਆਪਣੇ ਕੈਂਪੇਨ ਦੇ ਵਿੱਚ ਪੂਰੀ ਤਾਣ ਲਾ ਰਹੇ ਨੇ। ਪ੍ਰੀਮੀਅਰ ਡਾਕਪੁਰ ਅੱਜ ਆਪਣੇ ਟੋਬੀਕੋ ਹਲਕੇ ਦੇ ਵਿੱਚ ਹੋਣਗੇ ਅਤੇ ਡੈਲਡੂਕਾ ਵੀ ਅੱਜ ਥੋੜਾ ਜਿਹਾ ਰਿਲੈਕਸ ਹੋਣਗੇ, ਤੇ ਇਹ ਤੋਂ ਇਲਾਵਾ ਐਂਡੀਆ ਹਾਰਵਿਚ ਘਰ ਬੈਠੇ ਨੇ ਤੇ ਜਗਮੀਤ ਸਿੰਘ ਉਹਨਾਂ ਦੀ ਥਾਂ ਦੇ ਉੱਤੇ ਕੈਂਪੇਨ ਕਰ ਰਹੇ ਨੇ। 3 ਵੱਖ ਵੱਖ ਉਹਨਾਂ ਨੇ ਕੈਂਪੇਨ ਦੇ ਵਿੱਚ ਜਾਣਾ ਹੈ ਤੇ ਜ਼ਿਆਦਾ ਸਮਾਂ ਉਹਨਾਂ ਦਾ ਬ੍ਰੈਂਪਟਨ ਦੇ ਵਿੱਚ ਲੱਗ ਰਿਹਾ, ਔਰ ਬ੍ਰੈਂਪਟਨ ਦੇ ਵਿੱਚ ਇਸ ਸਮੇਂ ਚੱਲ ਰਹੀ ਹੈ ਨੀਲੀ ਵੇਵ, ਔਰ ਲੋਕਾਂ ਵੱਲੋਂ ਹਾਈਵੇ 413 ਤੇ ਨਾਲ ਦੀ ਨਾਲ ਜਿਹੜੇ ਡਗ ਫੋਰਡ ਵੱਲੋਂ ਬ੍ਰੈਂਪਟਨ ਦੇ ਲਈ ਕੀਤੇ ਗਏ ਕੰਮ ਨੇ ਇਹਨਾਂ ਦੀ ਟੀਮ ਵੱਲੋਂ, ਚਾਹੇ ਹਾਸਪਿਟਲ, ਯੂਨੀਵਰਸਿਟੀ, ਕੈਂਸਰ ਕੇਅਰ ਸੈਂਟਰ, ਸੀਨੀਅਰ ਕੇਅਰ ਸੈਂਟਰ, ਸਕੂਲ ਤੇ ਹੋਰ ਕਿੰਨਾ ਕੁਛ ਜੋ ਦਿੱਤਾ ਗਿਆ ਆ ਉਹਦੇ ਲਈ ਲੋਕਾਂ ਵੱਲੋਂ ਇਸ ਸਮੇਂ ਨੀਲੀ ਲਹਿਰ ਆ ਜਿਹੜੀ ਉਸ ਨੂੰ ਜ਼ਿਆਦਾ ਸਮਰਥਨ ਦਿੱਤਾ ਜਾ ਰਿਹਾ ਵਾ। ਸੋ ਹੁਣ ਦੇਖਣਾ ਇਹ ਹੈ ਕਿ ਜਗਮੀਤ ਸਿੰਘ ਦੀ ਇੱਥੇ ਬ੍ਰੈਂਪਟਨ ਦੇ ਵਿੱਚ ਪ੍ਰੈਜੈਂਸ ਕੀ ਕੋਈ ਰੰਗ ਲਿਆ ਸਕੇਗੀ ਜਾਂ ਨਹੀਂ। ਜਿਹੜੇ ਉਹ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਪੇਸ਼ ਕਰਦੇ ਹਾਂ ਤੇ ਸਾਨੂੰ ਇੱਥੇ ਹੀ ਦਿਓ ਆਗਿਆ। ਫਿਰ ਮਿਲਣ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ।
ਕਰਦਾ ਤਬੀਬ ਦਾ ਹਜ਼ੂਰ ਜਾਣਾ ਕਰਦੀ ਮੁਕਾਬਲੇ ਕੌਰ ਸਰਦਾਰ ਸਾਹਿਬ ਦੀ ਹੋ ਲੱਖ ਵੀ ਬਲੈਂਕ ਹੋਣ ਤਵੇ ਨਾ।
The views expressed on the preceding program may not necessarily be those of the owner or management of WTOR radio station.
ਹੈਲੋ, ਮੈਂ ਹਰਦੀਪ ਗਰੇਵਾਲ, ਤੁਹਾਡਾ ਬ੍ਰੈਂਪਟਨ ਈਸਟ ਤੋਂ ਪੀਸੀ ਪਾਰਟੀ ਦਾ MPP ਕੈਂਡੀਡੇਟ। 4 ਸਾਲ ਪਹਿਲਾਂ ਤੁਸੀਂ ਪ੍ਰੀਮੀਅਰ ਡੱਗ ਫੋਰਡ ਅਤੇ ਪੀਸੀ ਪਾਰਟੀ ਨੂੰ ਮੌਕਾ ਦਿੱਤਾ, ਰਿਜ਼ਲਟ ਤੁਹਾਡੇ ਸਾਹਮਣੇ ਹੈ। ਬ੍ਰੈਂਪਟਨ ਦੇ ਲਈ ਨਿਊ ਸੈਕਿੰਡ ਹਾਸਪਿਟਲ, ਇੱਕ ਨਵੀਂ ਮੈਡੀਕਲ ਯੂਨੀਵਰਸਿਟੀ, ਸੀਨੀਅਰ ਦੇ ਲਈ ਨਵੇਂ ਲੌਂਗ ਟਰਮ ਕੇਅਰ ਬੈਡਸ, ਬਿਲਡਿੰਗ ਹਾਈਵੇ 413। 2 ਜੂਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਹਰਦੀਪ ਗਰੇਵਾਲ ਨੂੰ ਕਾਮਯਾਬ ਕਰੋ ਤੇ ਆਓ ਆਪਾਂ ਰਲ ਕੇ ਬ੍ਰੈਂਪਟਨ ਨੂੰ ਅੱਗੇ ਵਧਾਈਏ।
ਆਥੋਰਾਈਜ਼ਡ ਬਾਈ ਦ ਹਰਦੀਪ ਗਰੇਵਾਲ ਕੈਂਪੇਨ।
ਸ਼ਾਹ ਇੰਟਰਟੇਨਮੈਂਟ ਕੇ ਨਾਸਰ ਸ਼ਾਹ ਲੇਕਰ ਆ ਰਹੇ ਪੂਰੀ ਦੁਨੀਆ ਕਾ ਮਕਬੂਲ ਤਰੀਨ ਸ਼ੋ ਖਬਰਹਾਰ ਆਪਕੇ ਆਪਣੇ ਸ਼ਹਿਰ ਬ੍ਰੈਂਪਟਨ ਮੇ June 26 ਸ਼ਾਮ 5 ਵਜੇ ਐਟ ਕੈਨੇਡੀਅਨ ਕਨਵੈਨਸ਼ਨ ਸੈਂਟਰ ਬ੍ਰੈਂਪਟਨ ਮੇ। ਖਬਰਹਾਰ ਆਫਤਾਬ ਇਕਬਾਲ ਆਪਣੀ ਪੂਰੀ ਟੀਮ ਕੇ ਸਾਥ ਆਪਕੇ ਸ਼ਹਿਰ ਬ੍ਰੈਂਪਟਨ ਮੇ। ਟਿਕਟਸ ਔਰ ਸਪੋਂਸਰਸ਼ਿਪ ਕੇ ਲਿਏ ਕਾਲ ਕੀਜੀਏ 416-526-6800, 416-526-6800।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
परिवार ही सब कुछ है। दुनिया भर में अब उनके साथ जुड़ना थोड़ा आसान हो गया है। अब जब आप सीआईबीसी ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं, और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। सीआईबीसी ग्लोबल मनी ट्रांसफर के साथ परिवार कभी भी दूर नहीं।